ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਸੁਮਤ ਪਰਕਾਸਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾਂ ਤਰਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਾਉ ਬੰਦਨ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਵਾਹਿਗੁਰੂ ਸਾਹਿਬ ਜੀ ਦੋਹਰਾ ਭੀਮ ਚੰਦ ਸਲੰਦਰ ਕੁਪ ਗਿਰਪਤ ਲਏ ਹੰਕਾਰ ਪੂਰਬ ਆਏ ਹੰਡੂਰੀਆ ਨਿਜ ਸੈਨਾ ਕਰ ਤਿਆਰ ਭੀਮ ਚੰਦ ਸੈਲਿੰਦਰ ਕੁਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਦੀਵਾਨ ਵਿੱਚ ਆਪ ਸਰਬੱਤ ਮਾਈ ਭਾਈ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਹੈ ਸੋਦਰ ਰਹਿ ਰਸ ਸਾਹਿਬ ਜੀ ਦਾ ਨਿਤਨੇਮ ਅਤੇ ਅੰਮ੍ਰਿਤ ਕੀਰਤਨ ਸਰਵਣ ਕੀਤਾ ਹੈ। ਆਉਣ ਵਾਲੇ ਦਿਨ ਉਹ ਹੈ ਜਦੋਂ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਬਹੁਤ ਲੰਮੇ ਸਮੇਂ ਤੋਂ ਪਹਾੜੀਆਂ ਅਤੇ ਤੁਰਕਾਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ, ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘ ਉਸੇ ਤਰ੍ਹਾਂ ਡਟੇ ਰਹੇ। ਇਹਨਾਂ ਨੇ ਭਾਵੇਂ ਰਸਤਾਂ ਬਸਤਾਂ ਵੀ ਬੰਦ ਕੀਤੀਆਂ, ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਸਭ ਰਸਤਿਆਂ ਦੇ ਉੱਪਰ ਪਹਿਰੇਦਾਰ ਬਿਠਾ ਦਿੱਤੇ ਵੀ ਅਨੰਦਪੁਰ ਸਾਹਿਬ ਨਾ ਕੋਈ ਜਾ ਸਕਦਾ ਹੈ ਤੇ ਨਾ ਕੋਈ ਅੰਦਰੋਂ ਬਾਹਰ ਆ ਸਕਦਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਫਤਿਹ ਨਾ ਪਾ ਸਕੇ। ਅਖੀਰ ਨੂੰ ਇਹਨਾਂ ਨੇ ਝੂਠੀਆਂ ਕਸਮਾਂ ਚੁੱਕੀਆਂ ਨੇ। ਇਹਨਾਂ ਦੀਆਂ ਕਸਮਾਂ ਦੇ ਉੱਪਰ ਭਰੋਸਾ ਕਰਕੇ ਕਈ ਸਿੰਘ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਸਾਰੇ ਸਿੰਘ ਬੜੇ ਔਖੇ ਹੈ, ਖਾਣ ਵਾਸਤੇ ਕੋਈ ਵਸਤੂ ਅਨੰਦਪੁਰ ਸਾਹਿਬ ਦੇ ਅੰਦਰ ਨਹੀਂ ਰਹੀ, ਔਰ ਪਹਾੜੀ ਰਾਜੇ ਔਰ ਸੂਬੇਦਾਰ ਲਾਹੌਰ ਦਾ ਸੂਬੇਦਾਰ ਸਰਹੰਦ ਅਤੇ ਔਰੰਗਜ਼ੇਬ ਬਾਦਸ਼ਾਹ ਦੇ ਸੈਨਾਪਤੀ ਇਹ ਗੱਲ ਕਹਿੰਦੇ ਹੈ ਵੀ ਜੇ ਤੁਸੀਂ ਅਨੰਦਪੁਰ ਸਾਹਿਬ ਛੱਡਦੇ ਹੋ ਤਾਂ ਸਾਡੀ ਦੁਨੀਆਂ ਦੇ ਵਿੱਚ ਲਾਜ ਰਹਿ ਆਵੇਗੀ, ਜਿੱਥੇ ਤੁਹਾਡੀ ਇੱਛਾ ਹੋਵੇ ਤੁਸੀਂ ਉੱਥੇ ਜਾ ਸਕਦੇ ਹੋ, ਅਸੀਂ ਹਮਲਾ ਨਹੀਂ ਕਰਾਂਗੇ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਭਾਈ ਸਿੰਘੋ ਤੁਸੀਂ ਇਹਨਾਂ ਦੀਆਂ ਸਿਰਫ ਗੱਲਾਂ ਸੁਣੀਆਂ ਨੇ, ਇਹਨਾਂ ਦੇ ਮਨ ਵਿੱਚ ਖੋਟ ਕੀ ਹੈ ਤੁਸੀਂ ਨਹੀਂ ਜਾਣਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੁਝ ਸਮਾਂ ਰਹਿਣ ਵਾਸਤੇ ਆਖਿਆ ਬਈ ਸੰਕਟ ਦਾ ਸਮਾਂ ਹੁਣ ਥੋੜਾ ਹੀ ਹੈ, ਜੇ ਕੱਢ ਲਓ ਫਿਰ ਰਾਜ ਭਾਗ ਭੋਗੋਗੇ, ਜ਼ਿੰਦਗੀ ਦੇ ਵਿੱਚ ਸਦਾ ਸੁੱਖ ਮਾਣੋਗੇ। ਪਰ ਕੁਝ ਸਿੰਘ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੂੰ ਵਾਰ ਵਾਰ ਬੇਨਤੀਆਂ ਕਰਦੇ ਰਹੇ ਔਰ ਮਾਤਾ ਜੀ ਤਾਈਂ ਵੀ ਆ ਕੇ ਬੇਨਤੀ ਕੀਤੀ ਵੀ ਮਾਤਾ ਜੀ ਤੁਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰੋ, ਆਪਾਂ ਨੂੰ ਕਿਲ੍ਹਾ ਛੱਡ ਦੇਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਕ ਵਾਰ ਦਿਖਾਇਆ ਵੀ ਸੀ, ਜਦੋਂ ਗੂਣਾ ਕੂੜੇ ਕਰਕਟ ਦੇ ਨਾਲ ਭਰਕੇ ਬਾਹਰ ਭੇਜੀਆਂ, ਪਹਾੜੀਆਂ ਔਰ ਤੁਰਕਾਂ ਨੇ ਉਸੇ ਵੇਲੇ ਲੁੱਟ ਲਈਆਂ, ਜਦੋਂ ਗੂਣਾ ਦੇ ਵਿੱਚ ਹੱਥ ਪਾ ਕੇ ਵੇਖਿਆ ਗੰਦਗੀ ਨਾਲ ਹੱਥ ਭਰ ਗਏ, ਟੁੱਟੀਆਂ ਜੁੱਤੀਆਂ, ਮਰੇ ਹੋਏ ਘੋੜੇ ਅਤੇ ਊਠਾਂ ਦੇ ਉਹਨਾਂ ਵਿੱਚੋਂ ਪਿੰਜਰ ਨਿਕਲੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਮੁਸ਼ਕਰਾ ਕੇ ਸਿੰਘਾਂ ਨੂੰ ਆਖਿਆ, ਸਿੰਘੋ ਆਹੀ ਪਹਾੜੀ ਹੈ ਨਾ ਜਿਹੜੇ ਸਮਾਂ ਖਾਂਦੇ ਸੀ, ਇਹੀ ਤੁਰਕਾ ਜਿਹੜੇ ਕਸਮਾਂ ਚੁੱਕ ਕੇ ਕਹਿੰਦੇ ਸੀ ਕਿ ਤੁਹਾਨੂੰ ਕੁਝ ਨਹੀਂ ਆਖਾਂਗੇ, ਤੁਹਾਨੂੰ ਪ੍ਰਤੱਖ ਵਿਖਾ ਦਿੱਤਾ, ਇਹਨਾਂ ਨੇ ਤੁਹਾਡੇ ਉੱਪਰ ਹੱਲਾ ਕਰ ਦੇਣਾ। ਪਰ ਪਹਾੜੀਆਂ ਨੇ ਵੇਖਿਆ ਵੀ ਸਾਡੇ ਹੱਥ ਤਾਂ ਕੁਝ ਨਹੀਂ ਲੱਗਿਆ, ਗੁਰੂ ਸਾਹਿਬ ਨੇ ਕਿਲ੍ਹਾ ਤੇ ਛੱਡਿਆ ਨਹੀਂ, ਔਰ ਫਿਰ ਇਹ ਦੁਬਾਰਾ ਆਏ ਹੈ। ਗਰੀਬ ਨਿਵਾਜ ਪਾਤਸ਼ਾਹ ਕੁਝ ਸਾਡੀਆਂ ਫੌਜਾਂ ਨੇ ਆਸੇ ਪਾਸੇ ਤੋਂ ਹੱਲਾ ਕਰ ਦਿੱਤਾ, ਜੋ ਆਪ ਜੀ ਦੀਆਂ ਗੂਣਾਂ ਗੱਡੇ ਆਦਿ ਅਨੰਦਪੁਰ ਸਾਹਿਬ ਤੋਂ ਬਾਹਰ ਜਾ ਰਹੇ ਸਨ। ਗਰੀਬ ਨਿਵਾਜ ਹੱਥ ਤਾਂ ਉਹਨਾਂ ਦੇ ਕੁਝ ਨਹੀਂ ਲੱਗਿਆ, ਪਰ ਸਾਨੂੰ ਬੜੀ ਸ਼ਰਮਿੰਦਗੀ ਹੈ ਕਿ ਅਸੀਂ ਕਸਮ ਚੁੱਕੀ ਸੀ, ਪਰ ਤੁਹਾਡੇ ਜਾ ਰਹੇ ਵਹੀਰ ਉਹਨਾਂ ਘੋੜੇ ਖੱਚਰਾਂ ਅਤੇ ਬੈਲ ਗੱਡਿਆਂ ਨੂੰ ਸਾਡੀਆਂ ਫੌਜਾਂ ਨੇ ਰੋਕਿਆ, ਪਾਤਸ਼ਾਹ ਮਹਾਰਾਜ ਕਿਲ੍ਹਾ ਛੱਡ ਦਿਓ, ਹੁਣ ਅਸੀਂ ਪਹਿਲਾਂ ਬਾਗ ਨਹੀਂ ਹੋਣ ਦਿਆਂਗੇ, ਅਸੀਂ ਆਪਣੀਆਂ ਕਸਮਾਂ ਦੇ ਉੱਪਰ ਪ੍ਰਪੱਕ ਰਵਾਂਗੇ। ਉਹ ਸਾਰਾ ਇਤਿਹਾਸ ਆਪਾਂ ਸਰਵਣ ਕਰਨਾ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਇਹ ਸਾਰੇ ਜੰਗ ਦਾ ਵਰਣਨ ਕੀਤਾ। ਆਪਾਂ ਅੱਜ ਆਰੰਭ ਕਰ ਰਹੇ ਹਾਂ ਵੀ ਜਦੋਂ ਪਹਾੜੀਆਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਜਾ ਕੇ ਪੁਕਾਰ ਕੀਤੀ, ਬਹੁਤ ਸਾਰੀਆਂ ਫੌਜਾਂ ਮੰਗਵਾਈਆਂ, ਲਾਹੌਰ ਦਾ ਸੂਬੇਦਾਰ, ਸਰਹੰਦ ਦਾ ਸੂਬੇਦਾਰ ਤੇ ਬਾਈ ਧਾਰਾਂ ਦੇ ਪਹਾੜੀ ਰਾਜੇ ਆਨੰਦਪੁਰ ਸਾਹਿਬ ਦੇ ਉੱਪਰ ਕਿਵੇਂ ਹਮਲਾਵਰ ਹੋ ਕੇ ਆਉਂਦੇ ਆ, ਉਹ ਸਾਰਾ ਪ੍ਰਸੰਗ ਆਪ ਸਰਵਣ ਕਰੋ। ਇਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਕਿਲ੍ਹਾ ਛੱਡਿਆ ਔਰ ਸਰਸਾ ਦੇ ਉੱਪਰ ਜੰਗ ਹੋਇਆ, ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਤਿੰਨ ਪਿਆਰੇ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੁੰਦੇ ਆ, ਔਰ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਫਤਿਹਗੜ੍ਹ ਸਾਹਿਬ ਦੀ ਧਰਤੀ ਸਰਹੰਦ ਵਿਖੇ ਹੁੰਦੀ ਹੈ। ਉਹ ਸਾਰੇ ਪ੍ਰਸੰਗ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ।
ਵਾਹਿਗੁਰੂ ਸਾਹਿਬ ਜੀ ਦੋਹਰਾ ਭੀਮ ਚੰਦ ਸਲੰਦਰ ਕੁਪ।
ਜੋ ਭੀਮ ਚੰਦ ਰਾਜਾ ਹੈ, ਪਹਾੜਾਂ ਦੇ ਵਿੱਚ ਰਹਿੰਦਾ ਹੈ, ਪਹਾੜੀ ਰਾਜਾ ਹੈ, ਇਹ ਬੜਾ ਕ੍ਰੋਧਿਤ ਹੁੰਦਾ ਹੈ ਵੀ ਮੈਂ ਕਦੇ ਨਾ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੱਤ ਲਵਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਪਹਿਲਾਂ ਇਹ ਆਉਂਦਾ ਵੀ ਰਿਹਾ। ਪਾਤਸ਼ਾਹ ਮਹਾਰਾਜ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਛਕਾਇਆ, ਉਸ ਸਮੇਂ ਇਹਨਾਂ ਨੂੰ ਆਖਿਆ ਸੀ, ਉਹ ਪਹਾੜੀ ਰਾਜੇ ਹੋ, ਕਿਉਂ ਦੇਵੀ ਦੇਵਤਿਆਂ ਅੱਗੇ ਟੱਕਰਾਂ ਮਾਰਦੇ ਹੋ? ਤੁਸੀਂ ਖਾਲਸਾ ਸੱਜ ਜਾਓ, ਸਿੰਘ ਸੱਜ ਜਾਓ, ਤੁਹਾਡੇ ਅੰਦਰ ਜਿਹੜੀ ਕੈਰਤ ਆਈ ਹੈ ਮੁਸਲਮਾਨਾਂ ਦੇ ਕੋਲੋਂ, ਤੁਸੀਂ ਅਨੇਕਾਂ ਪ੍ਰਕਾਰ ਦੀਆਂ ਤਾੜਨਾ ਸਹਾਰਦੇ ਹੋ, ਤੁਹਾਡੇ ਉੱਪਰ ਅਤਿਆਚਾਰ ਕੀਤੇ ਜਾਂਦੇ ਹੈ, ਜੇਕਰ ਅੰਮ੍ਰਿਤ ਛੱਕ ਕੇ ਖਾਲਸਾ ਸੱਜ ਜਾਓਗੇ ਫਿਰ ਤੁਹਾਡੇ ਅੰਦਰ ਨਿਡਰਤਾ ਆ ਜਾਵੇਗੀ, ਫਿਰ ਤੁਸੀਂ ਤੁਰਕਾਂ ਦੇ ਮੁਸਲਮਾਨਾਂ ਦੇ ਅਧੀਨ ਗੁਲਾਮ ਨਹੀਂ ਰਹੋਗੇ। ਪਰ ਇਹ ਗੱਲਾਂ ਇਸ ਭੀਮ ਚੰਦ ਪਹਾੜੀਏ ਨੂੰ ਚੰਗੀਆਂ ਨਾ ਲੱਗੀਆਂ ਤੇ ਉਲਟਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਉੱਪਰ ਹੀ ਹਮਲਾਵਰ ਹੁੰਦਾ ਰਿਹਾ। ਜਿੰਨੀ ਵਾਰ ਵੀ ਇਹ ਪਹਾੜੀ ਰਾਜਿਆਂ ਨੇ ਜੰਗ ਕੀਤਾ ਕਦੇ ਵੀ ਇਹਨਾਂ ਨੂੰ ਜਿੱਤ ਪ੍ਰਾਪਤ ਨਾ ਹੋਈ। ਜਿੱਤ ਵਿੱਚ ਖਾਰ ਖਾਂਦੇ ਆ ਕਿ ਗੁਰੂ ਗੋਬਿੰਦ ਸਿੰਘ ਨੂੰ ਇੱਕ ਵਾਰ ਜਿੱਤਣਾ ਹੈ। ਇਸ ਤਰ੍ਹਾਂ ਭੀਮ ਚੰਦ ਰਾਜਾ ਚਿੱਤ ਦੇ ਵਿੱਚ ਬੜਾ ਕ੍ਰੋਧਵਾਨ ਹੋਇਆ।
ਗਿਰਪਤ ਲਏ ਹੰਕਾਰ।
ਬਹੁਤ ਸਾਰੇ ਜਿਹੜੇ ਪਹਾੜੀ ਰਾਜੇ ਆ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਰਾਜ ਕਰਦੇ, ਉਹਨਾਂ ਨੂੰ ਆਪਣੇ ਕੋਲ ਬੁਲਾਇਆ।
ਪੂਰਬ ਆਏ ਹੰਡੂਰੀਆ।
ਜਿਹੜਾ ਹੰਡੂਰ ਦਾ ਰਾਜਾ ਹੈ ਸਭ ਤੋਂ ਪਹਿਲਾਂ ਉਹ ਆਇਆ ਬਹੁਤ ਤਿਆਰ ਪਰ ਤਿਆਰ ਹੋ ਕੇ।
ਨਿਜ ਸੈਨਾ ਕਰ ਤਿਆਰ।
ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਯੁੱਧ ਕਰਨਾ ਚਾਹੁੰਦੇ ਹੈ। ਇਸ ਹੰਡੂਰੀਏ ਨੇ ਆਪਣੀ ਫੌਜ ਤਿਆਰ ਕੀਤੀ ਹੋਈ ਹੈ।
ਚੋ ਪਈ ਚੜਿਓ ਘਮੰਡ ਚੰਦ ਤਹਿ ਆਇਓ।
ਇਸੇ ਤਰ੍ਹਾਂ ਘਮੰਡ ਚੰਦ ਜਿਹੜਾ ਉਹ ਵੀ ਚੜਾਈ ਕਰਕੇ ਭੀਮ ਚੰਦ ਦੇ ਪਾਸ ਆਇਆ।
ਸੋ ਅਨੇਕਾਨੀ ਆਪਣੀ ਲਿਆਇਓ।
ਘਮੰਡ ਚੰਦ ਦੇ ਨਾਲ ਵੀ ਬਹੁਤ ਸਾਰੀ ਆਪਣੀ ਫੌਜ ਹੈ ਔਰ ਸ਼ਸਤਰਾਂ ਵਸਤਰਾਂ ਦੇ ਸਹਿਤ, ਜਿਨ੍ਹਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਦਾ ਮੁਕਾਬਲਾ ਕਰਨਾ।
ਵੀਰ ਸਿੰਘ ਜਸਪਾਲੀ ਆਏ।
ਇਸ ਤਰ੍ਹਾਂ ਜਸਵਾਲ ਦਾ ਰਾਜਾ ਜਿਹੜਾ ਵੀਰ ਸਿੰਘ ਹੈ ਉਹ ਵੀ ਆਪਣੀਆਂ ਫੌਜਾਂ ਦੇ ਸਹਿਤ ਆਇਆ ਹੈ।
ਨਾਲੇ ਗੜੀਏ ਮਿਲ ਸਮੁਦਾਏ।
ਬਹੁਤ ਸਾਰੇ ਹੋਰ ਰਾਜੇ ਆਏ ਹੈ। ਨਾਲਾਗੜ੍ਹ ਦਾ ਰਾਜਾ ਜਿਹੜਾ ਉਹ ਵੀ ਫੌਜਾਂ ਦੇ ਸਹਿਤ ਪਹੁੰਚਿਆ ਹੈ।
ਕੁੱਲੂ ਅਰ ਕੈਂਠਲ ਠਕੁਰਾਈ।
ਕੁੱਲੂ ਅਤੇ ਕੈਂਠਲ, ਜੋ ਇਹ ਕੈਂਠਲ ਦਾ ਇਲਾਕਾ ਸਾਧ ਸੰਗਤ ਜੀ ਉਹ ਜੰਮੂ ਦੇ ਨੇੜੇ ਤੇੜੇ ਹੈ, ਉਥੋਂ ਦਾ ਰਾਜਾ ਵੀ ਪਹੁੰਚ ਗਿਆ ਹੈ।
ਮੰਡ ਸਪਤੀ ਸੈਨ ਚੜ ਆਈ।
ਇਸੇ ਤਰ੍ਹਾਂ ਮੰਡੀ ਦਾ ਰਾਜਾ ਉਹਦੀਆਂ ਫੌਜਾਂ ਵੀ ਚੜਾਈ ਕਰਕੇ ਪਹੁੰਚ ਗਈਆਂ ਨੇ।
ਜੰਮੂ ਨੂਰਪੁਰੇ ਤੇ ਧਾਈ।
ਬਹੁਤ ਸਾਰੇ ਲੋਕ ਫੌਜਾਂ ਦੇ ਰੂਪ ਵਿੱਚ ਨੂਰਪੁਰੇ ਤੋਂ ਆਏ ਹੈ, ਜੰਮੂ ਤੋਂ ਫੌਜਾਂ ਪਹੁੰਚ ਗਈਆਂ ਹਨ।
ਨਗਰ ਹਰੀਪੁਰ ਜੰਮੂ ਬਣਾਏ।
ਇਸੇ ਤਰ੍ਹਾਂ ਜੋ ਹਰੀਪੁਰ ਨਗਰ ਦਾ ਰਾਜਾ ਹੈ ਉਹਦੇ ਕੋਲੋਂ ਵੀ ਜਿੰਨੀ ਕੁ ਫੌਜ ਇਕੱਠੀ ਹੋਈ ਆਪਣੀ ਫੌਜ ਬਣਾ ਕੇ ਪਹੁੰਚਿਆ।
ਚੰਬਿਆਲ ਗਨ ਆਏ ਮਧੂਣੀ।
ਬਹੁਤ ਸਾਰੇ ਫੌਜੀ ਜਿਹੜੇ ਮਧੂਣੀ ਤੋਂ ਪਹੁੰਚੇ ਆ, ਚੰਬਿਆਲ ਦਾ ਰਾਜਾ ਉਹ ਆਇਆ ਹੈ।
ਸ਼ਾਹ ਅਨੀ ਤੇ ਚੌਪ ਸੋਧੂਣੀ।
ਇਸ ਤਰ੍ਹਾਂ ਚਿੱਤ ਦੇ ਵਿੱਚ ਇਹਨਾਂ ਦੇ ਚਾਓ ਵੀ ਹੈ ਵੀ ਹੁਣ ਇਕੱਲੇ ਪਹਾੜੀ ਰਾਜੇ ਨਹੀਂ, ਬਾਦਸ਼ਾਹ ਰੰਗਜੇਬ ਦੀਆਂ ਫੌਜਾਂ ਵੀ ਕਲੰਗੀਧਰ ਦੇ ਨਾਲ ਯੁੱਧ ਕਰਨ ਵਾਸਤੇ ਪਹੁੰਚਣਗੀਆਂ।
ਗਵਾਲੀਅਰ ਸ੍ਰੀ ਨਗਰ ਮਝਾਰੇ।
ਇੱਧਰ ਬਹੁਤ ਸਾਰੀਆਂ ਫੌਜਾਂ ਸ੍ਰੀ ਨਗਰ ਦੇ ਵਿੱਚ ਤਿਆਰੀਆਂ ਕਰ ਰਹੀਆਂ ਨੇ। ਗਵਾਲੀਅਰ ਦਾ ਰਾਜਾ ਜਿਹੜਾ ਉਹ ਵੀ ਫੌਜਾਂ ਨੂੰ ਤਿਆਰ ਕਰ ਰਿਹਾ ਹੈ।
ਚੜ੍ਹ ਧਾਈ ਸੈਨਾ ਬਲ ਭਾਰੀ।
ਬਹੁਤ ਬਲ ਦੇ ਨਾਲ ਬਾਈ ਧਾਰ ਪਹਾੜੀ ਰਾਜਿਆਂ ਦੀਆਂ ਫੌਜਾਂ ਤਿਆਰ ਪਰ ਤਿਆਰ ਹੋ ਕੇ ਚੜਾਈ ਕਰਕੇ ਆਈਆਂ ਨੇ।
ਪੁਰ ਵਿਸਰਹ ਸਹਿਰ ਕੇ ਸੁਭਟ ਪਟੰਤ,
ਬਹੁਤ ਸਾਰੇ ਤਗੜੇ ਤਗੜੇ ਸੂਰਮੇ ਜੋ ਬਸ਼ੀਹਰ ਨਗਰ ਦੇ ਰਹਿਣ ਵਾਲੇ ਹਨ।
ਬਿਜੜ ਵਾਲੀਏ ਚੜੇ ਤੁਰੰਤ,
ਬਿਜੜ ਵਾਲੀਆ ਰਾਜਾ ਉਹ ਵੀ ਫੌਜਾਂ ਲੈ ਕੇ ਛੇਤੀ ਚੜ ਪਿਆ।
ਚੰਦੇ ਸੁਰ ਆਰੇ ਘਣੇ ਦਵਾੜੋਲ,
ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਬਹੁਤ ਸਾਰੇ ਜਿਹੜੇ ਫੌਜੀ ਸੂਰਮੇ ਹੈ ਬਹੁਤੇ ਬਲ ਦੇ ਸਹਿਤ ਦੌੜ ਦੌੜ ਕੇ ਚਾਉ ਦੇ ਨਾਲ ਆਉਂਦੇ ਹਨ।
ਮੇਲਾ ਡਡਵਾਲੀ ਬੰਦ ਬੰਦ ਟੋਲ,
ਇਸ ਤਰ੍ਹਾਂ ਡਡਵਾਲ ਰਾਜੇ ਦੀਆਂ ਜਿਹੜੀਆਂ ਫੌਜਾਂ ਨੇ ਉਹ ਵੀ ਆਪੋ ਆਪਣੇ ਟੋਲੇ ਬੰਨ ਕੇ ਆ ਰਹੀਆਂ ਹਨ।
ਗੁਜਰ ਰੰਗੜ ਬ੍ਰੰਦ ਗਵਾਰ,
ਬਹੁਤ ਸਾਰੇ ਗਵਾਰ ਲੋਕ ਜਿਨ੍ਹਾਂ ਦੇ ਵਿੱਚ ਗੁਜਰ ਤੇ ਰੰਗੜ ਹਨ, ਉਹਨਾਂ ਦੇ ਚਿੱਤ ਵਿੱਚ ਇਹ ਚਾਉ ਹੈ ਵੀ ਪਹਾੜੀਆਂ ਦੀਆਂ ਤੁਰਕਾਂ ਦੀਆਂ ਫੌਜਾਂ ਕਰਨਗੀਆਂ ਜੰਗ, ਉਹਨਾਂ ਦੇ ਨਾਲ ਅਸੀਂ ਜਾਵਾਂਗੇ ਔਰ ਆਨੰਦਪੁਰ ਸਾਹਿਬ ਨੂੰ ਲੁੱਟਾਂਗੇ, ਉਥੋਂ ਜੋ ਕੁਝ ਹੱਥ ਲੱਗਿਆ ਉਹਦੇ ਨਾਲ ਆਪੋ ਆਪਣੇ ਘਰ ਭਰ ਲਵਾਂਗੇ। ਐਸਾ ਖਿਆਲ ਰੱਖਦੇ ਹੋਏ ਬਹੁਤ ਸਾਰੇ ਗੁਜਰ ਤੇ ਰੰਗੜ ਆਏ ਹੈ।
ਮਿਲੀ ਚਮੂ ਅਰ ਪ੍ਰਜਾ ਪਹਾੜ,
ਬਾਈ ਧਾਰ ਪਹਾੜੀ ਰਾਜਿਆਂ ਦੀ ਫੌਜ ਅਤੇ ਬਹੁਤ ਸਾਰੀ ਪ੍ਰਜਾ ਲੁੱਟ ਮਚਾਉਣ ਵਾਸਤੇ ਨਾਲ ਮਿਲ ਗਈ ਹੈ।
ਦੂਰ ਦੂਰ ਲੱਗ ਡੇਰੇ ਡਾਰੇ,
ਤੇ ਫੌਜਾਂ ਇਕੱਠੀਆਂ ਹੋ ਗਈਆਂ ਪਹਾੜੀਆਂ ਦੀਆਂ, ਦੂਰ ਦੂਰ ਤੱਕ ਇਹਨਾਂ ਨੇ ਆਪਣੇ ਤੰਬੂ ਲਾ ਲਏ ਹਨ।
ਗਨ ਸੌਰ ਪੈਦਲ ਵਿਸਤਾਰੇ,
ਇਹਨਾਂ ਦੀਆਂ ਫੌਜਾਂ ਵਿੱਚ ਬਹੁਤ ਸਾਰੇ ਘੋੜ ਸਵਾਰ ਹੈ, ਜਿਨ੍ਹਾਂ ਦੇ ਕੋਲ ਘੋੜੇ ਨਹੀਂ ਉਹ ਪੈਦਲ ਹੀ ਹੈ, ਪੈਦਲ ਫੌਜਾਂ ਵੀ ਚੱਲ ਰਹੀਆਂ ਹਨ।
ਉਤ ਦਿੱਲੀ ਤੇ ਲਸ਼ਕਰ ਚੜਿਓ,
ਉਧਰ ਦੂਜੇ ਪਾਸੇ ਦਿੱਲੀ ਤੋਂ ਔਰੰਗਜ਼ੇਬ ਦੀਆਂ ਫੌਜਾਂ ਚੜ੍ਹਾਈ ਕਰਕੇ ਚੱਲ ਪਈਆਂ ਹਨ।
ਲਰਬੇ ਹਿਤ ਉਤਸ਼ਾਹ ਜੇ ਵਧਿਓ,
ਜਿਨ੍ਹਾਂ ਦੇ ਮਨ ਵਿੱਚ ਸਿੰਘਾਂ ਦੇ ਨਾਲ ਲੜਾਈ ਕਰਨ ਦਾ ਯੁੱਧ ਕਰਨ ਦਾ ਬੜਾ ਚਾਅ ਵਧਿਆ ਹੋਇਆ।
ਧੁੰਦਵ ਪੁੰਜ ਬਜਤ ਜਿਸ ਮਹੀਆ,
ਇਹ ਦਿੱਲੀ ਤੋਂ ਜੋ ਤੁਰਕਾਂ ਦੀ ਫੌਜ ਚੜੀ ਹੈ ਇਸ ਦੇ ਵਿੱਚ ਬਹੁਤ ਸਾਰੇ ਨਗਾਰੇ ਵੱਜਦੇ ਹੈ ਔਰ ਨਗਾਰਿਆਂ ਨੂੰ ਸੁਣ ਸੁਣ ਕੇ ਜਿਹੜੇ ਸੂਰਮੇ ਉਹ ਭਜੇ ਆਉਂਦੇ ਹਨ।
ਵਰਨ ਵਰਨ ਕੀ ਧੁਜ ਕਰ ਗਹੀਆ,
ਔਰ ਰੰਗਾਂ ਰੰਗਾਂ ਦੇ ਝੰਡੇ ਇਹਨਾਂ ਦੀਆਂ ਫੌਜੀ ਟੁਕੜੀਆਂ ਦੀ ਜੋ ਨਿਸ਼ਾਨੀ ਹੈ ਉਹ ਝੰਡੇ ਲੈ ਕੇ ਆ ਰਹੇ ਹਨ।
ਮਜਲ ਕਰਤ ਮਗ ਉਲੰਘਿਤ ਤਾਏ,
ਦਿੱਲੀ ਤੋਂ ਚੱਲ ਪਈਆਂ ਫੌਜਾਂ ਰਸਤੇ ਵਿੱਚ ਟਿਕਾਣੇ ਕਰਦੀਆਂ ਹੋਈਆਂ ਰਸਤਾ ਪਾਰ ਕਰ ਰਹੀਆਂ ਹਨ।
ਪੁਰ ਸਿਰੰਦ ਮੈਂ ਸਭ ਦਲ ਆਏ,
ਸਾਰਾ ਤੁਰਕਾਂ ਦਾ ਦਲ ਸਰਹੰਦ ਸ਼ਹਿਰ ਦੇ ਵਿੱਚ ਪਹੁੰਚ ਗਿਆ ਹੈ।
ਡੇਰਾ ਕਰਿਓ ਹਿਤ ਬਿਸ਼ਰਮ,
ਲੰਮਾ ਰਸਤਾ ਚੱਲ ਕੇ ਆਇਆ ਦਿੱਲੀ ਤੋਂ ਰਾਮ ਕਰਨ ਵਾਸਤੇ ਇੱਥੇ ਆਪਣਾ ਡੇਰਾ ਕੀਤਾ ਇਹਨਾਂ ਫੌਜਾਂ ਨੇ।
ਤਹਾਂ ਵਜੀਦ ਖਾਨ ਕੇ ਧਮ,
ਜੋ ਸਾਧ ਸੰਗਤ ਜੀ ਉਹ ਵਜੀਦ ਖਾਨ ਸਰਹੰਦ ਦਾ ਸੂਬੇਦਾਰ ਹੈ, ਇਸ ਦੇ ਇਲਾਕੇ ਵਿੱਚ ਸਾਰੇ ਚਾਰੇ ਪਾਸੇ ਫੌਜਾਂ ਹੀ ਫੌਜਾਂ ਬੈਠ ਗਈਆਂ ਨੇ।
ਸਭ ਸੋ ਮਿਲਿਓ ਸੇਬ ਨਿਭਾਈ,
ਸੂਬੇਦਾਰ ਵਜੀਦ ਖਾਂ ਬੜਾ ਖੁਸ਼ ਹੋਇਆ ਵੀ ਆ ਤੇ ਬਹੁਤ ਫੌਜ ਪਹੁੰਚ ਗਈ ਹੈ, ਹੁਣ ਗੁਰੂ ਗੋਬਿੰਦ ਸਿੰਘ ਸਾਡੇ ਸਾਹਮਣੇ ਅੜ ਨਹੀਂ ਸਕਦਾ। ਖੁਸ਼ ਹੋ ਕੇ ਸਾਰੀਆਂ ਤੁਰਕਾਨੀ ਫੌਜਾਂ ਦੀ ਇਹਨੇ ਸੇਵਾ ਕੀਤੀ ਹੈ।
ਆਪ ਚੜਨ ਤਿਆਰੀ ਕਰਵਾਈ,
ਇਸਨੇ ਆਪ ਚੜਾਈ ਕਰਨ ਵਾਸਤੇ ਤਿਆਰੀ ਕਰਵਾਈ ਹੈ, ਆਪਣੀਆਂ ਫੌਜਾਂ ਨੂੰ ਆਗਿਆ ਦੇ ਦਿੱਤੀ।
ਬਿਰੰਦ ਬਰੂਦ ਸੋ ਗੁਲਕਾਂ ਦੀਨ,
ਬਹੁਤ ਸਾਰਾ ਬਰੂਦ ਦੇ ਦਿੱਤਾ, ਬੰਦੂਕਾਂ ਵੰਡ ਦਿੱਤੀਆਂ ਨੇ, ਰਹਿਕਲੇ ਪਿਸਤੌਲ ਵੰਡ ਦਿੱਤੇ ਹੈ ਤੇ ਉਹਨਾਂ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਵੀ ਬਹੁਤ ਜ਼ਿਆਦਾ ਫੌਜੀਆਂ ਦੇ ਵਿੱਚ ਵੰਡੀਆਂ ਗਈਆਂ।
ਤੋਪ ਜੰਬੂਰਨ ਤਿਆਰੀ ਕੀਨ,
ਤੋਪਾਂ ਅਤੇ ਜੰਬੂਰਿਆਂ ਦੀ ਤਿਆਰੀ ਕੀਤੀ ਗਈ ਹੈ, ਜਿੱਥੇ ਵੱਡੀਆਂ ਤੋਪਾਂ ਦੇ ਨਾਲ ਹਮਲਾ ਕਰਨ ਦੀ ਲੋੜ ਹੈ ਉੱਥੇ ਹਮਲਾ ਕਰਨ ਵਾਸਤੇ ਵੱਡੀਆਂ ਤੋਪਾਂ ਲੈ ਲਈਆਂ ਨੇ। ਕਈ ਥਾਵਾਂ ਤੇ ਨੇੜਿਓ ਹਮਲਾ ਕਰਨਾ ਹੁੰਦਾ ਹੈ, ਉਹ ਨੇੜੇ ਹਮਲਾ ਕਰਨ ਵਾਸਤੇ ਛੋਟੀਆਂ ਤੋਪਾਂ ਵੀ ਲਈਆਂ ਹਨ।
ਘਨੀ ਤੁਰੰਗਨ ਚਮੂ ਕਰਾਲਾ,
ਬਹੁਤ ਸਾਰੀ ਫੌਜ ਹੈ ਘੋੜਿਆਂ ਤੇ ਸਵਾਰ, ਔਰ ਦੇਖਣ ਨੂੰ ਇਉਂ ਲੱਗਦਾ ਜਿਵੇਂ ਬੜਾ ਭਿਆਨਕ ਰੂਪ ਧਾਰਿਆ ਹੁੰਦਾ।
ਪੈਦਲ ਬ੍ਰੰਦ ਤਿਆਰ ਤਤਕਾਲਾ,
ਘੋੜ ਸਵਾਰ ਫੌਜਾਂ ਦੇ ਨਾਲ ਬਹੁਤ ਸਾਰੇ ਪੈਦਲ ਚੱਲਣ ਵਾਲੇ ਫੌਜੀ ਵੀ ਤਿਆਰ ਹੋ ਗਏ।
ਜੰਗ ਸਮਾਜ ਕਰਿਓ ਵੱਡ ਭਾਰੀ,
ਇਸ ਤਰ੍ਹਾਂ ਜੰਗ ਯੁੱਧ ਕਰਨ ਦਾ ਸਾਜੋ ਸਮਾਨ ਬਹੁਤ ਭਾਰੀ ਇਕੱਠਾ ਕੀਤਾ, ਸਾਂਭ ਸੰਭਾਲ ਲਿਆ ਹੈ।
ਮਿਲਿਓ ਤਮਾਮ ਸੋ ਲਸ਼ਕਰ ਤਿਆਰੀ,
ਜੋ ਲਸ਼ਕਰ ਫੌਜਾਂ ਨੇ ਉਹਨਾਂ ਨੂੰ ਸਭ ਕੁਝ ਵੰਡ ਦਿੱਤਾ ਗਿਆ, ਤਿਆਰੀ ਹੋ ਗਈ ਹੈ।
ਬਹੁਤ ਪ੍ਰਾਤ ਕੇ ਬਜੇ ਨਗਾਰੇ,
ਸਾਰੀ ਰਾਤ ਤਿਆਰੀ ਕਰਦੇ ਰਹੇ। ਜਿੰਨੇ ਜਿੰਨੇ ਸਮਾਨ ਦੀ ਫੌਜਾਂ ਨੂੰ ਲੋੜ ਸੀ ਉਹ ਲੈ ਲਿਆ। ਜਿਹੜਾ ਤੀਰ ਅੰਦਾਜ਼ੀ ਵਾਲਾ ਸੂਰਮਾ ਸੀ ਉਹਨੇ ਚੰਗਾ ਧਨੁਖ ਲਿਆ ਹੈ ਔਰ ਪੱਥੇ ਤੀਰਾਂ ਦੇ ਨਾਲ ਭਰ ਲਏ ਨੇ। ਜਿਹੜੇ ਬੰਦੂਕਾਂ ਦੇ ਨਿਸ਼ਾਨ ਸੀ ਸਨ ਉਹਨਾਂ ਨੇ ਬੰਦੂਕਾਂ ਔਰ ਗੋਲੀ ਸਿੱਕਾ ਲਿਆ ਹੈ, ਪਲੀਤੇ ਲੈ ਲਏ ਹਨ। ਸਾਰੀ ਰਾਤ ਤਿਆਰੀ ਕੀਤੀ ਤੇ ਜਦੋਂ ਸਵੇਰ ਦਾ ਸਮਾਂ ਹੋਇਆ ਤੇ ਸਾਧ ਸੰਗਤ ਜੀ ਉਸ ਸਮੇਂ ਨਗਾਰਾ ਵੱਜ ਪਿਆ ਹੈ।
ਸੁਨ ਤਰੰਗ ਪਰ ਜੀਨਨ ਡਾਰੇ,
ਜਦੋਂ ਨਗਾਰਾ ਵੱਜਿਆ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹੁਣ ਤਿਆਰੀ ਹੈ। ਸਭ ਨੇ ਆਪੋ ਆਪਣੇ ਘੋੜਿਆਂ ਦੇ ਉੱਪਰ ਕਾਠੀਆਂ ਪਾ ਲਈਆਂ।
ਤਹਿ ਸੰਗਤ ਗੁਰ ਕੀ ਸੁਨ ਬਾਤ,
ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਨਾਲ ਪ੍ਰੇਮ ਕਰਨ ਵਾਲੀ ਸੰਗਤ ਸਰਹੰਦ ਦੇ ਵਿੱਚ ਰਹਿੰਦੀ ਸੀ, ਉਹਨਾਂ ਨੇ ਵੀ ਸਾਰੀ ਗੱਲ ਇਹ ਸੁਣ ਲਈ ਹੈ। ਸਾਰੀ ਰਾਤ ਜੋ ਫੌਜਾਂ ਦੇ ਵਿੱਚ ਹਲਚਲ ਹੁੰਦੀ ਰਹੀ, ਸੰਗਤ ਨੇ ਅੰਦਾਜ਼ਾ ਲਾ ਲਿਆ ਵੀ ਇਹ ਜੋ ਭਾਰੀ ਫੌਜਾਂ ਦਿੱਲੀ ਤੋਂ ਆਈਆਂ ਇਹ ਵੀ ਤੇ ਸੂਬੇ ਸਰਹੰਦ ਦੀਆਂ ਫੌਜਾਂ ਰਲ ਕੇ ਆਨੰਦਪੁਰ ਸਾਹਿਬ ਤੇ ਹਮਲਾ ਕਰਨਗੀਆਂ।
ਲਿਖੀ ਪੱਤਰਿਕਾ ਸਕਲ ਬਿਰਤਾਂਤ,
ਅਤੇ ਸਾਧ ਸੰਗਤ ਜੀ ਉਹ ਸਰਹੰਦ ਦੀ ਸੰਗਤ ਆਪਣੇ ਵੱਲੋਂ ਇੱਕ ਪੱਤਰਿਕਾ ਚਿੱਠੀ ਲਿਖਣ ਲੱਗੀ ਹੈ, ਜਿਸ ਚਿੱਠੀ ਦੇ ਵਿੱਚ ਸਾਰਾ ਵੇਰਵਾ ਹਾਲ ਚਾਲ ਲਿਖ ਦਿੱਤਾ ਹੈ।
ਮਹਾਰਾਜ ਰਾਜਨ ਕੇ ਰਾਜਾ,
ਇਹ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ, ਤੁਸੀਂ ਰਾਜਿਆਂ ਦੇ ਵੱਡੇ ਰਾਜੇ ਹੋ।
ਦੰਡੋ ਦੁਸ਼ਟ ਗਰੀਬ ਨਿਵਾਜਾ,
ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਤੇ ਆਹ ਜਿਹੜੇ ਦੁਸ਼ਟ ਤੁਹਾਡੇ ਉੱਪਰ ਚੜਾਈ ਕਰਕੇ ਆ ਰਹੇ ਹੈ ਇਹਨਾਂ ਨੂੰ ਭਾਰੀ ਦੰਡ ਦਿਓ।
ਭੀਮ ਚੰਦ ਮੂਰਖ ਕਹਿਲੋਰੇ,
ਸਾਧ ਸੰਗਤ ਜੀ ਉਹ ਜੋ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਸੰਗਤਾਂ ਉਹ ਵੀ ਆਪੋ ਆਪਣੇ ਵੱਲੋਂ ਚਿੱਠੀਆਂ ਲਿਖ ਰਹੀਆਂ ਨੇ, ਗਰੀਬ ਨਿਵਾਜ ਸਤਿਗੁਰੂ ਜੀ ਆ ਮੂਰਖ ਮਤ ਵਾਲਾ ਭੀਮ ਚੰਦ ਕਹਿਲੂਰੀਆ ਜੋ ਕਹਾਉਂਦਾ ਆਪਣੇ ਆਪ ਨੂੰ।
ਫਿਰ ਉਹ ਪੁਕਾਰ ਕਰਤ ਇੱਛ ਪੂਰੀ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹ ਆਪਣੀ ਇੱਛਾ ਪੂਰੀ ਕਰਨ ਵਾਸਤੇ ਆਨੰਦਪੁਰ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਥਾਵਾਂ ਥਾਵਾਂ ਤੇ ਫਿਰਿਆ ਹੈ। ਉਹਨੇ ਸੂਬਿਆਂ ਦੇ ਕੋਲ ਵੀ ਪੁਕਾਰ ਕੀਤੀ ਹੈ ਫੌਜਾਂ ਲੈਣ ਵਾਸਤੇ, ਔਰ ਫਿਰ ਦਿੱਲੀ ਤੋਂ ਵੀ ਬਹੁਤ ਸਾਰੀਆਂ ਔਰੰਗਜ਼ੇਬ ਦੀਆਂ ਫੌਜਾਂ ਨੂੰ ਚੜਾ ਕੇ ਲਿਆਇਆ ਹੈ।
ਦੱਖਣ ਗਮਨਿਓ ਸ਼ਹੁ ਸਮੀਪ,
ਵੱਡਾ ਸ਼ਾਹੀ ਲਸ਼ਕਰ ਲੈਣ ਵਾਸਤੇ ਉਹ ਦੱਖਣ ਦੇ ਇਲਾਕੇ ਵਿੱਚ ਗਿਆ ਔਰ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਿਆ ਹੈ।
ਲੈ ਲਰਨ ਕੋ ਬ੍ਰੰਦ ਮਹੀਪ,
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿੱਥੇ ਤੁਰਕਾਂ ਦੀਆਂ ਫੌਜਾਂ ਆਈਆਂ ਨੇ ਉਥੇ ਪਹਾੜੀ ਰਾਜੇ ਨੇ ਸਾਰੇ ਪਹਾੜੀਆਂ ਨੂੰ ਆਪਣੇ ਨਾਲ ਲਿਆ ਹੋਇਆ।
ਅਵਰੰਗਰ ਸਿਓ ਪਠਿਓ ਬੜ ਲਸ਼ਕਰ,
ਸਤਿਗੁਰੂ ਗਰੀਬ ਨਿਵਾਜ ਭੀਮ ਚੰਦ ਦੀਆਂ ਲਾਈਆਂ ਹੋਈਆਂ ਚੁਗਲੀਆਂ ਨੂੰ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਬੜੇ ਕ੍ਰੋਧ ਦੇ ਵਿੱਚ ਆਇਆ ਔਰ ਆਨੰਦਪੁਰ ਸਾਹਿਬ ਨੂੰ ਲੁੱਟਣ ਪੁੱਟਣ ਵਾਸਤੇ ਬਹੁਤ ਵੱਡੀਆਂ ਫੌਜਾਂ ਭੇਜੀਆਂ ਹਨ।
ਦਿੱਲੀ ਤੇ ਧਾਏ ਚਿਤ ਰਿਸਤਰ,
ਆਪਣੇ ਚਿੱਤ ਦੇ ਵਿੱਚ ਕ੍ਰੋਧ ਧਾਰ ਕੇ ਇਹ ਫੌਜਾਂ ਦਿੱਲੀ ਤੋਂ ਚੱਲ ਕੇ ਆ ਗਈਆਂ ਹਨ।
ਅਬ ਸਰਹੰਦ ਮੈਂ ਘਾਲਿਓ ਡੇਰਾ,
ਸਤਿਗੁਰੂ ਗਰੀਬ ਨਿਵਾਜ ਉਹਨਾਂ ਫੌਜਾਂ ਨੇ ਹੁਣ ਸਰਹੰਦ ਦੇ ਵਿੱਚ ਆ ਕੇ ਆਪਣਾ ਡੇਰਾ ਪਾ ਲਿਆ।
ਇਤ ਤੇ ਲੀਨ ਬਟੋਰ ਬਡੇਰਾ,
ਸਤਿਗੁਰੂ ਗਰੀਬ ਨਿਵਾਜ ਫਿਰ ਸਰਹੰਦ ਦੇ ਵਿੱਚ ਦਿੱਲੀ ਦੀਆਂ ਫੌਜਾਂ ਜਿੱਥੇ ਆਈਆਂ ਉਥੇ ਬਹੁਤ ਸਾਰੀਆਂ ਫੌਜਾਂ ਸਰਹੰਦ ਤੋਂ ਤਿਆਰ ਕੀਤੀਆਂ ਗਈਆਂ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਵੀ ਇਕੱਠਿਆਂ ਕੀਤਾ ਗਿਆ ਹੈ ਲੁੱਟ ਦਾ ਮਾਲ ਦੇਣ ਦਾ ਲਾਲਚ ਦੇ ਕੇ।
ਤੋਪ ਰਹਿ ਕਲੇ ਪੁੰਜ ਧਮਾਕੇ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਹੁਤੇ ਧਮਾਕੇ ਕਰਨ ਵਾਸਤੇ ਇਹ ਫੌਜਾਂ ਤੋਪਾਂ ਅਤੇ ਬੰਦੂਕਾਂ ਰਹਿ ਕਲਿਆਂ ਦੇ ਨਾਲ ਲੈਸ ਹਨ।
ਚਲਤ ਜਮੂਰੇ ਤਰਾ ਧਮਾਕੇ,
ਸਤਿਗੁਰੂ ਗਰੀਬ ਨਿਵਾਜ ਜਮੂਰੇ ਇਹਨਾਂ ਦੇ ਕੋਲ ਹੈ। ਇਹ ਵੱਡੀਆਂ ਛੋਟੀਆਂ ਤੋਪਾਂ ਜਦੋਂ ਚੱਲਦੀਆਂ ਨੇ ਤਾਂ ਧਰਤੀ ਨੂੰ ਧਮਕ ਪੈਂਦੀ ਹੈ, ਧਰਤੀ ਹਿੱਲ ਜਾਂਦੀ ਹੈ।
ਆਪ ਵਜੀਦ ਖਾਨ ਕਰ ਤਿਆਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਇਹਨਾਂ ਫੌਜਾਂ ਦੇ ਨਾਲ ਆਉਣ ਵਾਸਤੇ ਵਜੀਦ ਖਾਨ ਸੂਬੇਦਾਰ ਆਪ ਤਿਆਰੀ ਕਰ ਰਿਹਾ ਹੈ।
ਰਾਵਰ ਸੰਗ ਜੰਗ ਚਹਿ ਭਾਰੀ,
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਇਹ ਬਹੁਤ ਭਾਰੀ ਵੱਡਾ ਜੰਗ ਕਰਨਾ ਚਾਹੁੰਦਾ ਹੈ।
ਪਹੁੰਚੇ ਹੀ ਸਮਝੋ ਨਿਜ ਪਾਸ।
ਸਤਿਗੁਰੂ ਪਾਤਸ਼ਾਹ ਹੁਣ ਬਹੁਤੀ ਦੇਰ ਨਹੀਂ ਲੱਗੇਗੀ, ਆਪ ਸਮਝ ਲਓ ਕਿ ਇਹ ਫੌਜਾਂ ਛੇਤੀ ਤੁਹਾਡੇ ਕੋਲ ਪਹੁੰਚ ਜਾਣਗੀਆਂ।
ਆਪ ਵੀ ਕਰ ਲਿਓ ਲਰਨ ਪ੍ਰਯਾਸ।
ਸਤਿਗੁਰੂ ਪਾਤਸ਼ਾਹ ਇਹ ਫੌਜਾਂ ਤੇ ਹਨ ਪੂਰੀ ਤਿਆਰੀ ਵਿੱਚ, ਤੇ ਤੁਸੀਂ ਵੀ ਆਪਣੀਆਂ ਫੌਜਾਂ ਨੂੰ ਤਿਆਰ ਬਰ ਤਿਆਰ ਕਰ ਲਓ।
ਇਤ ਤੁਰਕਾਨੇ ਕੋ ਸਭ ਜ਼ੋਰ।
ਸਤਿਗੁਰੂ ਪਾਤਸ਼ਾਹ ਇਧਰ ਤੁਰਕਾਂ ਦਾ ਮੁਸਲਿਆਂ ਦਾ ਬੜਾ ਭਾਰੀ ਜ਼ੋਰ ਹੈ।
ਲਖੋ ਪ੍ਰਭੂ ਆਇਓ ਤੁਮ ਔਰ।
ਪ੍ਰਭੂ ਸਰੂਪ ਕਲੰਗੀਧਰ ਸੱਚੇ ਪਾਤਸ਼ਾਹ ਆਪ ਜਾਣੋ, ਇਹ ਤੁਰਕਾਂ ਦੀਆਂ ਫੌਜਾਂ ਤੁਹਾਡੇ ਵੱਲ ਨੂੰ ਆ ਰਹੀਆਂ ਹਨ।
ਇਤਿਆਦਿਕ ਲਿਖ ਸੰਗਤ ਅਰਜੀ।
ਇਤਿਆਦਿਕ ਸ਼ਬਦ ਲਿਖ ਕੇ ਸੰਗਤ ਨੇ ਉਹ ਚਿੱਠੀ ਬੰਦ ਕੀਤੀ ਹੈ।
ਕਰੀ ਪਠਾਵਨ ਢਿੱਗ ਸਤਿਗੁਰ ਜੀ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਉਹ ਚਿੱਠੀ ਭੇਜ ਦਿੱਤੀ ਹੈ।
ਸਰੇ ਦੀਵਾਨ ਪੜੀ ਸੁਣ ਕਰਕੇ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਦੇ ਵਿੱਚ ਸਜਿਆ ਹੋਇਆ ਹੈ ਦੀਵਾਨ, ਸੰਗਤਾਂ ਔਰ ਸੂਰਮੇ ਦੀਵਾਨ ਵਿੱਚ ਸਜ ਰਹੇ ਨੇ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਹੈ। ਸਜੇ ਹੋਏ ਦੀਵਾਨ ਵਿੱਚ ਜਦੋਂ ਇਹ ਚਿੱਠੀ ਪਹੁੰਚੀ ਹੈ ਤੇ ਸਾਰਿਆਂ ਨੂੰ ਪੜ੍ਹ ਕੇ ਸੁਣਾਈ ਗਈ।
ਤੁਰਕ ਸੈਨ ਉਮੜੀ ਇਤ ਚਿਰਕੈ।
ਇਸ ਚਿੱਠੀ ਵਿੱਚ ਲਿਖਿਆ ਹੋਇਆ ਸਤਿਗੁਰੂ ਪਾਤਸ਼ਾਹ ਤੁਰਕਾਂ ਦੀ ਫੌਜ ਬੱਦਲ ਦੀ ਤਰ੍ਹਾਂ ਉਮੜ ਕੇ ਇਧਰ ਨੂੰ ਚੜ ਕੇ ਆ ਰਹੀ ਹੈ।
ਸੁਣ ਕਲਗੀਧਰ ਕ੍ਰੋਧ ਵਿਸਾਲੀ।
ਕਲਗੀਧਰ ਦਸ਼ਮੇਸ਼ ਪਿਤਾ ਸੁਣਦੇ ਰਹੇ ਸਾਰੀ ਚਿੱਠੀ, ਔਰ ਚਿੱਠੀ ਸੁਣਦਿਆਂ ਸੁਣਦਿਆਂ ਬਹੁਤ ਵੀਰ ਰਸ ਦੇ ਵਿੱਚ ਆ ਗਏ ਹਨ।
ਸਭ ਮੈਂ ਕਹੀ ਗਿਰਾ ਇਸ ਢਾਲੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਵੀਰ ਰਸ ਦੇ ਵਿੱਚ ਆ ਕੇ ਬੜੀ ਗਰਜਵੀਂ ਆਵਾਜ਼ ਵਿੱਚ ਬਚਨ ਕੀਤਾ।
ਮੈਂ ਤੁਰਕਾਨਾ ਸਕਲ ਖਪਾਵਾਂ।
ਸੰਗਤ ਜੀ, ਆ ਜਿਹੜੇ ਤੁਰਕ ਚੜ ਕੇ ਆ ਰਹੇ ਹੈ, ਇਹ ਸਾਰੇ ਤੁਰਕਾਨੇ ਨੂੰ ਮੈਂ ਖਪਾ ਦੇਵਾਂਗਾ, ਨਾਸ਼ ਕਰ ਦਿਆਂਗਾ।
ਰਾਜ ਤੇਜ ਜਗ ਵਿਖੇ ਉਠਾਵਾਂ।
ਇਹਨਾਂ ਤੁਰਕਾਂ ਦਾ ਜਿਹੜਾ ਜਗਤ ਵਿੱਚ ਰਾਜ ਚੱਲਦਾ ਹੈ, ਜੰਗ ਯੁੱਧ ਕਰਕੇ ਉਹ ਸਾਰੇ ਰਾਜ ਭਾਗ ਨੂੰ ਉਠਾ ਦਿਆਂਗਾ, ਖਤਮ ਕਰ ਦਿਆਂਗਾ।
ਕਰ ਕਰ ਕੂਰੇ ਮਾਰਨ ਕਰਾਂ।
ਔਰ ਇਹ ਤੁਰਕ ਜਿਹੜੇ ਚੜ ਕੇ ਆ ਰਹੇ ਹੈ, ਇਹਨਾਂ ਨੂੰ ਝੂਠੇ ਕਰ ਕਰਕੇ ਨਾਸ਼ ਕਰਾਂਗਾ।
ਓਜ ਵਿਸਾਲ ਸਰਬ ਪਰਹਰਾਂ।
ਸਤਿਗੁਰੂ ਪਾਤਸ਼ਾਹ ਮਹਾਰਾਜ ਵੀਰ ਰਸਤੇ ਵਿੱਚ ਬਚਨ ਕਰਦੇ ਹੈ ਕਿ ਬਹੁਤਾ ਬਲ ਲਾ ਕੇ ਇਹਨਾਂ ਸਾਰਿਆਂ ਨੂੰ ਖਤਮ ਕਰ ਦਿਆਂਗਾ।
ਹਤੋ ਖਾਲਸਾ ਸ਼ਸਤਰ ਨੇ ਗਹਿ ਗਹਿ।
ਐ ਪਿਆਰੇ ਖਾਲਸਾ ਜੀ, ਤੁਸੀਂ ਵੀ ਤਿਆਰ ਬਰ ਤਿਆਰ ਹੋ ਜਾਓ ਇਹਨਾਂ ਤੁਰਕਾਂ ਦਾ ਮੁਕਾਬਲਾ ਕਰਨ ਵਾਸਤੇ। ਆਪੋ ਆਪਣੇ ਹਥਿਆਰ ਸ਼ਸਤਰ ਤਿਆਰ ਕਰ ਲਓ।
ਹਿੰਦੂ ਤੁਰਕ ਆਪਣ ਰਿਪ ਲਹਿ ਲਹਿ।
ਜਿਹੜੇ ਹਿੰਦੂ ਤੇ ਤੁਰਕ ਪਹਾੜੀ ਰਾਜੀਏ ਔਰ ਫਿਰ ਇਸ ਦੇ ਨਾਲ ਨਾਲ ਤੁਰਕਾਂ ਦੀ ਫੌਜ ਆ ਰਹੀ ਹੈ, ਉਹਨਾਂ ਦੇ ਨਾਲ ਯੁੱਧ ਕਰਨ ਵਾਸਤੇ ਆਪ ਤਿਆਰ ਹੋਵੋ ਤੇ ਉਹਨਾਂ ਦੇ ਸਾਹਮਣੇ ਜਾ ਕੇ ਨਾਸ਼ ਕਰ ਦਿਓ।
ਕਰ ਤੋ ਤੇ ਪ੍ਰਭ ਇਸ ਵਿਦ ਬਾਤੀ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਗੱਲਾਂ ਬਾਤਾਂ ਕਰ ਰਹੇ ਸਨ।
ਇਤਨੇ ਮੈਂ ਆਇਓ ਕਰ ਪਾਤੀ।
ਇੰਨੇ ਚਿਰ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਇੱਕ ਚਿੱਠੀ ਹੋਰ ਆ ਗਈ ਹੈ।
ਲਵਪੁਰ ਕੀ ਸੰਗਤ ਕਰ ਜੋਰੀ।
ਇਹ ਜਿਹੜੀ ਚਿੱਠੀ ਹੈ ਲਾਹੌਰ ਦੀ ਸੰਗਤ ਵੱਲੋਂ ਹੈ। ਦੋਵੇਂ ਹੱਥ ਜੋੜ ਕੇ ਸੰਗਤ ਨੇ ਬੇਨਤੀ ਕੀਤੀ ਹੈ।
ਅਭਿਬੰਦਨ ਕਰ ਚਰਨ ਨਿਹੋਰੀ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਹੈ ਸੰਗਤ ਨੇ।
ਲਿਖੀ ਪੱਤਰਿਕਾ ਪਠ ਅਹਿਵਾਲ।
ਪੱਤਰਿਕਾ ਲਿਖ ਕੇ ਆਪਣਾ ਇੱਕ ਸੁਨੇਹਾ ਦੇਣ ਵਾਲਾ ਭੇਜਿਆ ਹੈ।
ਜਾਣ ਲੀਜੀਐ ਆਪ ਕਿਰਪਾਲ।
ਚਿੱਠੀ ਵਿੱਚ ਲਿਖਿਆ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਆਪ ਇਹ ਸਾਰਾ ਹਾਲ ਵਰਤਾਂਤ ਜਾਣ ਲਓ।
ਲੇਕਰ ਹੱਥ ਗ੍ਰੰਥੀ ਬਾਚੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਜਦੋਂ ਇਹ ਚਿੱਠੀ ਪਹੁੰਚੀ ਹੈ ਤਾਂ ਗ੍ਰੰਥੀ ਸਿੰਘ ਅਰਦਾਸੀਏ ਨੇ ਉਹ ਚਿੱਠੀ ਹੱਥ ਵਿੱਚ ਲਈ ਤੇ ਖੋਲਿਆ ਹੈ, ਸਾਰੀ ਚਿੱਠੀ ਪੜ੍ਹ ਕੇ ਸੁਣਾ ਦਿੱਤੀ।
ਪ੍ਰਥਮੇ ਖੁਸ਼ੀ ਗੁਰੂ ਤੇ ਜਾਚੀ।
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਲਾਹੌਰ ਦੀਆਂ ਸੰਗਤਾਂ ਨੇ ਨਮਸਕਾਰ ਕਰਕੇ ਸਭ ਤੋਂ ਪਹਿਲਾਂ ਆਪ ਜੀ ਦੀ ਖੁਸ਼ੀ ਮੰਗੀ ਹੈ।
ਲਵਪੁਰ ਕੋ ਸੂਬਾ ਵੱਲ ਭਾਰੀ।
ਸਤਿਗੁਰੂ ਪਾਤਸ਼ਾਹ ਅੱਗੇ ਬੇਨਤੀ ਕੀਤੀ ਹੈ ਵੀ ਜਿਹੜਾ ਲਾਹੌਰ ਦਾ ਸੂਬਾ ਭਾਰੀ ਬਲ ਰੱਖਦਾ ਬਹੁਤੀਆਂ ਫੌਜਾਂ ਕਰਕੇ,
ਜਬਰਦਸਤ ਖਾਂ ਕੀਨ ਸਤਿਆਰੀ,
ਉਸ ਜਬਰਦਸਤ ਖਾਂ ਨੇ ਬਹੁਤ ਵੱਡੀ ਤਿਆਰੀ ਕੀਤੀ ਹੈ।
ਨਿਕਟ ਦੂਰ ਕੀ ਚਮੂ ਬਟੋਰੀ,
ਆਪਣੇ ਨੇੜੇ ਦੀ ਵੀ ਸਾਰੀ ਫੌਜ ਇਕੱਠੀ ਕੀਤੀ ਤੇ ਦੂਰ ਦੂਰ ਤੋਂ ਵੀ ਫੌਜਾਂ ਮੰਗਾ ਕੇ ਇਕੱਤਰ ਕਰ ਲਈਆਂ ਹਨ।
ਆਇਓ ਚਹਿਤ ਆਪ ਕੀ ਓਰੀ,
ਸਤਿਗੁਰੂ ਗਰੀਬ ਨਿਵਾਜ ਲਾਹੌਰ ਦੀ ਸੰਗਤ ਨੇ ਲਿਖਿਆ ਕਿ ਜਬਰਦਸਤ ਖਾਂ ਆਪ ਜੀ ਦੇ ਵੱਲ ਅਨੰਦਪੁਰ ਸਾਹਿਬ ਤੇ ਚੜਾਈ ਕਰਕੇ ਆ ਰਿਹਾ ਹੈ।
ਛੋਟੀ ਵੱਡੀ ਤੋਪ ਸੰਗਲੀਨ,
ਛੋਟੀਆਂ ਅਤੇ ਵੱਡੀਆਂ ਤੋਪਾਂ ਇਹਨਾਂ ਫੌਜਾਂ ਨੇ ਆਪਣੇ ਨਾਲ ਲਈਆਂ ਹੋਈਆਂ ਹਨ।
ਕੂਚ ਆਜ ਪੁਰ ਤੇ ਕਰ ਦੀਨ,
ਸਤਿਗੁਰੂ ਗਰੀਬ ਨਿਵਾਜ ਅੱਜ ਉਹਨਾਂ ਫੌਜਾਂ ਨੇ ਲਾਹੌਰ ਤੋਂ ਕੂਚ ਕਰ ਦਿੱਤਾ, ਭਾਵ ਫੌਜਾਂ ਚੱਲ ਪਈਆਂ ਹਨ।
ਸੁਣੀ ਸਭਾ ਮਹਿ ਹਰਖੀ ਸਿੰਘ,
ਜਦੋਂ ਸਭਾ ਦੇ ਵਿੱਚ ਇਹ ਚਿੱਠੀ ਸੁਣੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘ ਖੁਸ਼ ਹੋ ਗਏ। ਰਣ ਦੇਖ ਸੂਰੇ ਚਿੱਤ ਉਲਾਸ, ਯੁੱਧ ਦਾ ਸਮਾਂ ਵੇਖ ਕੇ ਸੂਰਮਿਆਂ ਦੇ ਚਿੱਤ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ।
ਮ੍ਰਿਗਨ ਆਮਦਨ ਤੇ ਜਿਮ ਸਿੰਘ,
ਜਿਸ ਤਰ੍ਹਾਂ ਸਿੰਘਾਂ ਦੇ ਉੱਪਰ ਬਹੁਤੇ ਮ੍ਰਿਗ ਹਿਰਨ ਚੜ ਕੇ ਆ ਜਾਣ।
ਸ੍ਰੀ ਗੋਬਿੰਦ ਸਿੰਘ ਬਹਿ ਤਕਰਾਈ,
ਤੇ ਸਿੰਘ ਸੂਰਮੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਵੀ ਤਕੜੇ ਬਲੀ ਹੈ। ਜੇ ਇਹ ਗਿੱਦੜ ਚੜ ਕੇ ਆ ਰਹੇ ਹੈ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘ ਸ਼ੇਰ ਵੀ ਮੁਕਾਬਲਾ ਕਰਨ ਵਾਸਤੇ ਤਕੜੇ ਹੈ।
ਦਈ ਸ਼ਸਤਰ ਸੋ ਭਟਨ ਸਮੁਦਾਈ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਆਗਿਆ ਕਰ ਦਿੱਤੀ ਕਿ ਸਾਰੇ ਸਿੰਘ ਸੂਰਮਿਆਂ ਦੇ ਵਿੱਚ ਸ਼ਸਤਰ ਵੰਡ ਦਿੱਤੇ ਜਾਣ।
ਹਿਰਦੇ ਵੀਰ ਰਸ ਸਭਕੇ ਜਾਗਾ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਾਰੇ ਸ਼ਸਤਰਧਾਰੀ ਸਿੰਘਾਂ ਦੇ ਮਨ ਵਿੱਚ ਵੀਰ ਰਸ ਜਾਗ ਪਿਆ ਹੈ।
ਕਹੇ ਪਰਸ ਪਰ ਹਮ ਵੱਡ ਭਾਗਾ,
ਸਿੰਘ ਆਪਸ ਦੇ ਵਿੱਚ ਗੱਲਾਂ ਕਰਦੇ ਹੈ ਵੀ ਆਹ ਤੇ ਵੱਡਿਆਂ ਭਾਗਾਂ ਵਾਲਾ ਸਮਾਂ ਲੱਭ ਗਿਆ ਹੈ।
ਜਿੱਤ ਹੈ ਸ਼ਤਰਨ ਸੁਖ ਜਸ ਪਾਵੇ ਹੈ,
ਯੁੱਧ ਕਰਾਂਗੇ ਦੁਸ਼ਮਣ ਦੇ ਨਾਲ, ਦੁਸ਼ਮਣ ਨੂੰ ਜਿੱਤਾਂਗੇ ਤੇ ਦੁਨੀਆਂ ਦੇ ਵਿੱਚ ਜਸ ਪ੍ਰਾਪਤ ਕਰਾਂਗੇ।
ਖੁਸ਼ੀ ਕਰ ਹੈ ਪ੍ਰਭ ਜਿਉਂ ਹਮ ਪਾਵੇ ਹੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਜਦੋਂ ਅਸੀਂ ਭਾ ਜਾਵਾਂਗੇ, ਜਦੋਂ ਅਸੀਂ ਅੱਗੇ ਹੋ ਕੇ ਯੁੱਧ ਕਰਾਂਗੇ ਨਾ, ਕਲਗੀ ਧਰ ਦਸ਼ਮੇਸ਼ ਪਿਤਾ ਖੁਸ਼ ਹੋ ਕੇ ਬਚਨ ਕਰਨਗੇ।
ਜੇ ਗੁਰ ਹਿਤ ਅਬ ਤਜ ਹੈ ਸਰੀਰ,
ਪਿਆਰੇ ਸਿੰਘੋ ਜੇ ਹੁਣ ਗੁਰੂ ਦੇ ਵਾਸਤੇ ਧਰਮ ਦੇ ਯੁੱਧ ਦੇ ਲਈ ਆਪਣਾ ਸਰੀਰ ਤਿਆਗ ਦੇਵਾਂਗੇ।
ਮਾਰਨ ਮਰਨ ਤਰ ਹੈ ਰਣਵੀਰ,
ਤਾਂ ਫਿਰ ਯੁੱਧ ਦੇ ਵੱਡੇ ਸੂਰਮੇ ਕਹਾਵਾਂਗੇ, ਮਾਰਨਾ ਤੇ ਮਰਨਾ ਧਾਰ ਕੇ ਯੁੱਧ ਹੋਵੇਗਾ ਇਹ।
ਸਤਿਗੁਰ ਹੋਏ ਪਰਲੋਕ ਸਹਾਇ,
ਜਿਹੜੇ ਤਾਂ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਜਾਣਗੇ ਉਹਨਾਂ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਪਰਲੋਕ ਦੇ ਵਿੱਚ ਸਹਾਇਕ ਬਣਨਗੇ।
ਥਿਰ ਹੈ ਊਚ ਪਦਵੀ ਕੋ ਪਾਏ,
ਉਹ ਸ਼ਹਾਦਤ ਪਾਉਣ ਵਾਲੇ ਪਰਲੋਕ ਵਿੱਚ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਕਰਨਗੇ, ਮੁਕਤੀ ਮਿਲੇਗੀ।
ਕੇਚਿਤ ਕਰ ਉਰ ਹਰਖ ਮਹਾਨੇ,
ਕਿੰਨੇ ਕ ਸਿੰਘਾਂ ਨੇ ਆਪਣੇ ਚਿੱਤ ਵਿੱਚ ਭਾਰੀ ਖੁਸ਼ੀ ਕਰਕੇ,
ਕਿੰਨੇ ਆਪਣ ਕੇਸਰੀ ਬਾਣੇ
ਆਪਣੇ ਸਰੀਰ ਦੇ ਉੱਪਰ ਕੇਸਰੀ ਬਾਣੇ ਪਹਿਨ ਲਏ ਹੈ, ਜੋ ਵੀਰ ਰਸ ਦੀ ਨਿਸ਼ਾਨੀ ਹੈ, ਔਰ ਜੰਗ ਯੁੱਧ ਕਰਨ ਵਾਸਤੇ ਸਿੰਘ ਇਸ ਤਰ੍ਹਾਂ ਤਿਆਰ ਹੁੰਦੇ ਹਨ।
ਕਿਨਹੂ ਤਿਲੋਨਾ ਅਰਨ ਸਰੀਰ,
ਔਰ ਕਈ ਸੂਰਮਿਆਂ ਨੇ ਸਾਧ ਸੰਗਤ ਜੀ ਉਹ ਸੁਰਮਈ ਨੀਲੇ ਚੋਲੇ ਪਹਿਨੇ ਹੋਏ ਹੈ, ਜਾਂ ਕਈ ਸੂਰਮਿਆਂ ਨੇ ਹੋਰ ਰੰਗਾਂ ਦੇ ਚੋਲੇ ਪਹਿਨ ਲਏ ਹੈ। ਇਉਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀਆਂ ਫੌਜਾਂ ਰੰਗ ਬਿਰੰਗੇ ਚੋਲੇ ਪਹਿਨ ਕੇ ਤਿਆਰ ਵਰ ਤਿਆਰ ਹੋ ਰਹੀਆਂ ਹਨ।
ਜੂਜਨ ਜੰਗ ਧਰੇ ਤਨ ਚੀਰ,
ਤੇ ਯੁੱਧ ਕਰਨ ਵਾਸਤੇ ਯੁੱਧ ਭੂਮੀ ਵਿੱਚ ਇਹਨਾਂ ਨੇ ਆਪਣੇ ਸਰੀਰ ਦੇ ਉੱਪਰ ਵਸਤਰ ਪਹਿਨ ਲਏ ਹੈ।
ਚਾਰ ਦਿਵਸ ਕਿਆ ਜਗ ਮੈਂ ਜੀਵਨ,
ਸਿੰਘ ਆਪਸ ਦੇ ਵਿੱਚ ਗੱਲਾਂ ਕਰਦੇ ਆ ਵੀ ਆ ਦੁਨੀਆਂ ਦੇ ਵਿੱਚ ਚਾਰ ਦਿਨਾਂ ਦੀ ਜ਼ਿੰਦਗੀ ਕਾਹਦੇ ਵਾਸਤੇ ਜਿਉਣੀ ਹੈ।
ਕਿਉਂ ਨਾ ਲਹਿ ਪਦ ਆਨੰਦ ਥੀਵਨ,
ਕਿਉਂ ਨਾ ਯੁੱਧ ਕਰਕੇ ਸ਼ਹਾਦਤ ਪ੍ਰਾਪਤ ਕਰ ਲਈਏ, ਜੇ ਸ਼ਹੀਦ ਹੋ ਗਏ ਫਿਰ ਆਨੰਦ ਹੀ ਆਨੰਦ ਹੈ।
ਵੇਖੋ ਮਹਾਭਾਰਤ ਕੇ ਰਾਜੇ,
ਵੇਖੋ ਮਹਾਭਾਰਤ ਦੇ ਵਿੱਚ ਕਿੰਨਾ ਵੱਡਾ ਯੁੱਧ ਹੋਇਆ, ਕਈ ਰਾਜਿਆਂ ਨੇ ਪਹੁੰਚ ਕੇ ਯੁੱਧ ਕੀਤਾ, ਕਈ ਸ਼ਸਤਰਧਾਰੀ ਸੂਰਮੇ ਆਏ।
ਬਾਸ਼ਤ ਸੁਰਗ ਲੜੇ ਕੁਲ ਲਾਜੇ,
ਅਤੇ ਜਿਹੜੇ ਕੁਲ ਦੀ ਲਾਜ ਨੂੰ ਛੱਡ ਕੇ ਲੜੇ, ਭਾਵ ਜਿਨ੍ਹਾਂ ਨੇ ਅੱਗੇ ਹੋ ਕੇ ਯੁੱਧ ਕੀਤਾ, ਉਹ ਇੱਛਾ ਅਨੁਸਾਰ ਸਵਰਗ ਦੇ ਵਿੱਚ ਜਾ ਕੇ ਵਸੇ ਹਨ।
ਨਿਰਸੰਸੇ ਸੁਰ ਲੋਕ ਸਿਧਾਰੇ,
ਨਿਰਸੰਸੇ ਤੋਂ ਰਹਿਤ ਜਿਹੜੇ ਯੁੱਧ ਭੂਮੀ ਵਿੱਚ ਯੁੱਧ ਕਰਦੇ ਹੈ, ਉਹ ਸੁਰਲੋਕ ਸਵਰਗ ਵਿੱਚ ਜਾ ਪਹੁੰਚਦੇ ਹਨ।
ਜਨਮ ਮਰਨ ਕੇ ਕਸ਼ਟ ਨਿਵਾਰੇ,
ਯੁੱਧ ਕਰਨ ਵਾਲਾ ਸੂਰਮਾ ਸ਼ਸਤਰਧਾਰੀ ਜੇ ਅੱਗੇ ਹੋ ਕੇ ਛਾਤੀ ਅੱਗੇ ਡਾ ਕੇ ਸ਼ਹਾਦਤ ਨੂੰ ਪ੍ਰਾਪਤ ਕਰਦਾ ਨਾ, ਉਹਦਾ ਜੰਮਣ ਮਰਨ ਦਾ ਕਸ਼ਟ ਦੁੱਖ ਕੱਟਿਆ ਜਾਂਦਾ ਹੈ।
ਕਹਾਂ ਜਗਤ ਸੁਖ ਦੁਆ ਦਿਨ ਕੇਰਾ,
ਕਹਿੰਦੇ ਸਿੰਘ ਆਹ ਜਗਤ ਦੇ ਵਿੱਚ ਉਹ ਕਾਹਦਾ ਸੁਖ ਹੈ ਜਿਹੜਾ ਦੋ ਚਾਰ ਦਿਨ ਹੀ ਰਹਿੰਦਾ ਹੈ।
ਨਿਸ਼ਚੈ ਮਰਨ ਅੰਤ ਕੀ ਵੇਰਾ,
ਪਰ ਇਹ ਗੱਲ ਤੇ ਨਿਸ਼ਚੇ ਹੈ ਕਿ ਹਰੇਕ ਦਾ ਅੰਤ ਆ ਜਾਣਾ, ਅਖੀਰ ਨੂੰ ਹਰ ਇੱਕ ਨੇ ਮਰਨਾ ਹੈ।
ਪਰ ਕਰ ਮਨ ਚ ਪ੍ਰਾਣ ਕੋ ਤਿਆਗਣ,
ਜਿਹੜੇ ਲੋਕ ਮੰਜਿਆਂ ਦੇ ਉੱਪਰ ਪੈ ਕੇ ਆਪਣੇ ਪ੍ਰਾਣ ਤਿਆਗਦੇ ਹਨ।
ਅਯੁੱਧ ਧਾਰੀ ਤੇ ਵੱਡ ਭਾਗਣ,
ਜਿਹੜੇ ਅਯੁੱਧ ਧਾਰੀ ਸ਼ਸਤਰਧਾਰੀ ਹੋ ਕੇ ਵੀ ਮੰਜੇ ਤੇ ਪੈ ਕੇ ਮਰਦੇ ਹੈ, ਜਿਨ੍ਹਾਂ ਨੂੰ ਸ਼ਸਤਰਧਾਰੀ ਹੁੰਦਿਆਂ ਹੋਇਆਂ ਯੁੱਧ ਕਰਨ ਦਾ ਮੌਕਾ ਨਹੀਂ ਲੱਗਦਾ, ਸਮਝ ਲਓ ਉਹ ਸ਼ਸਤਰਧਾਰੀ ਜ਼ਰੂਰ ਹੈ ਪਰ ਉਹਨਾਂ ਦੇ ਵੱਡੇ ਭਾਗ ਨੀ, ਉਹਨਾਂ ਨੂੰ ਯੁੱਧ ਕਰਨ ਦਾ ਜ਼ਿੰਦਗੀ ਵਿੱਚ ਕਦੇ ਮੌਕਾ ਹੀ ਨਹੀਂ ਮਿਲਿਆ।
ਰੁਕ ਹੈ ਕੰਠ ਕਫ ਤੇ ਦੁੱਖ ਪਾਵੇ,
ਕਹਿੰਦੇ ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ, ਕੰਠ ਜਿਹੜਾ ਗਲਾ ਹੈ ਉਹ ਕਫ ਰੇਸ਼ੇ ਦੇ ਨਾਲ ਰੁਕ ਜਾਂਦਾ ਹੈ, ਤੇ ਬਜ਼ੁਰਗ ਉਮਰ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਪਾਉਂਦਾ ਹੈ।
ਤਜੈ ਮੂਤਰ ਮਲ ਨਹੀਂ ਨਹਾਵੇ,
ਔਰ ਜਿਹੜੀ ਦੇਹੀ ਆ ਉਹ ਵੀ ਮਲ ਮੂਤਰ ਦੇ ਨਾਲ ਪਵਿੱਤਰ ਰਹਿੰਦੀ ਹੈ, ਔਰ ਬਹੁਤੀ ਬਿਰਧ ਉਮਰ ਹੋ ਜਾਏ, ਰੋਗ ਆ ਕੇ ਘੇਰਾ ਪਾ ਲੈਣ, ਫਿਰ ਬੰਦਾ ਨਹਾਉਣ ਜੋਗਾ ਵੀ ਨਹੀਂ ਰਹਿੰਦਾ।
ਵਿਆਦ ਵਿਵਦ ਵਿਦ ਤਨ ਉਪਜਾਏ,
ਫਿਰ ਸਾਧ ਸੰਗਤ ਜੀ ਉਹ ਜਿਹੜਾ ਬੁਢੇਪਾ ਨਾ, ਉਹ ਸਰੀਰ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਵਿਆਧੀਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ।
ਵਰਖਣ ਮਾਸਣ ਦਿਨ ਦੁੱਖ ਪਾਏ,
ਬਜ਼ੁਰਗ ਉਮਰ ਦੇ ਵਿੱਚ ਕਈ ਲੋਕ ਸਾਲਾਂ ਤੱਕ ਮਹੀਨਿਆਂ ਤੱਕ ਕਈ ਦਿਨ ਦੁੱਖ ਪਾਉਂਦੇ ਨੇ।
ਅਤ ਸੰਕਟ ਤੇ ਛੁੱਟ ਹੈ ਪ੍ਰਾਣ,
ਮੰਜੇ ਤੇ ਪਏ ਹੋਏ ਬੰਦੇ ਦੇ ਜਿਹੜੇ ਪ੍ਰਾਣ ਹੈ ਉਹ ਬੜੇ ਦੁਖੀ ਹੋ ਕੇ ਛੁੱਟਦੇ ਆ।
ਨਿਸ਼ਚੈ ਬਣੇ ਦੇਹੇ ਕੀ ਹਾਨ,
ਜਿਹੜੀ ਇਹ ਪੰਜਾਂ ਤੱਤਾਂ ਦੀ ਬਣੀ ਹੋਈ ਦੇਹੀ ਹੈ, ਇਹਨੇ ਤੇ ਨਿਸ਼ਚੈ ਕਰਕੇ ਨਾਸ਼ ਹੋ ਜਾਣਾ ਹੈ।
ਜਾਂ ਤੇ ਜੰਗ ਵੀਰਤਾ ਕਰਕੇ,
ਇਸ ਲਈ ਸਭ ਕੋਈ ਯੁੱਧ ਦੇ ਵਿੱਚ ਵੀਰਤਾ ਦੇ ਨਾਲ ਸੂਰ ਵੀਰਤਾ ਵਿਖਾ ਕੇ ਯੁੱਧ ਕਰੇ।
ਦੇਹ ਛਿਨਕ ਮੈਂ ਪ੍ਰਾਨ ਨਿਕਰ ਕੇ,
ਜਿਹੜਾ ਯੁੱਧ ਭੂਮੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦਾ, ਜਿਹੜਾ ਧਰਮ ਦੇ ਲਈ ਆਪਣਾ ਆਪ ਵਾਰ ਦਿੰਦਾ ਹੈ, ਉਹ ਇੱਕ ਛਿਨ ਦੇ ਵਿੱਚ ਆਪਣੀ ਦੇਹ ਤੋਂ ਮੁਕਤ ਹੋ ਜਾਂਦਾ, ਪ੍ਰਾਣਾਂ ਨੂੰ ਮੁਕਤ ਕਰ ਲੈਂਦਾ ਹੈ।
ਅਟਲ ਆਨੰਦ ਬਿਲੰਦੈ ਪਾਏ,
ਬਹੁਤ ਅਟਲ ਸੁਖ ਪਾ ਲੈਂਦਾ ਹੈ, ਉਸ ਨੂੰ ਆਨੰਦ ਬਹੁਤ ਮਿਲਦਾ।
ਸ਼੍ਰੀ ਸਤਿਗੁਰ ਕੇ ਚਰਨ ਸਮਾਏ,
ਆਪਣੀ ਦੇਹ ਨੂੰ ਤਿਆਗ ਕੇ ਸਦਾ ਸਦਾ ਲਈ ਗੁਰੂ ਕੇ ਚਰਨਾਂ ਵਿੱਚ ਜਾ ਸਮਾਉਂਦਾ। ਗੁਰੂ ਅਤੇ ਸ਼ਹੀਦ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ।
ਮੁਕਤ ਲਹੇ ਜੋਧਾ ਨਿਸ਼ਕਾਮੀ,
ਜਿਹੜੇ ਤੇ ਨਿਸ਼ਕਾਮ ਹੋ ਕੇ ਯੁੱਧ ਕਰਦੇ ਹੈ, ਨਿਸ਼ਕਾਮ ਹੋ ਕੇ ਸ਼ਹਾਦਤ ਪ੍ਰਾਪਤ ਕਰ ਲੈਂਦੇ ਹਨ, ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ।
ਬਾਸ਼ਤ ਸੁਖ ਪ੍ਰਾਪਤ ਸਹਿਕਾਮੀ,
ਜਿਹੜੇ ਸੁਖਾਂ ਦੀ ਇੱਛਾ ਰੱਖ ਕੇ ਯੁੱਧ ਲੜਦੇ ਹੈ, ਵੀ ਯੁੱਧ ਲੜਾਂਗੇ ਅਗਲੇ ਜਨਮ ਦੇ ਵਿੱਚ ਸੁਖ ਮਿਲਣਗੇ, ਉਹਨਾਂ ਨੂੰ ਫਿਰ ਅਗਲਾ ਜਨਮ ਮਿਲਦਾ ਹੈ ਕਾਮਨਾ ਦੇ ਸਹਿਤ ਤੇ ਸੁਖ ਪ੍ਰਾਪਤ ਕਰਦੇ ਹੈ।
ਇਹ ਤੋਂ ਸਦਾ ਵਰਤ ਗੁਰ ਲਿਆਇਓ,
ਕਹਿੰਦੇ ਇਹ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਦਾ ਵਰਤ ਲਾ ਦਿੱਤਾ ਹੈ, ਇੱਕ ਲੰਗਰ ਲਾ ਦਿੱਤਾ ਹੈ ਐਸਾ ਯੁੱਧ ਦਾ ਕਿ ਯੁੱਧ ਦੇ ਵਿੱਚ ਜਿਹੜਾ ਸ਼ਹਾਦਤ ਪ੍ਰਾਪਤ ਕਰੇਗਾ, ਜੇ ਇੱਛਾ ਹੋਵੇਗੀ ਤੇ ਅੱਗੇ ਰਾਜ ਭਾਗ ਮਿਲੇਗਾ, ਸੁੱਖ ਮਿਲਣਗੇ, ਜਿਹੜਾ ਇੱਛਾ ਤੋਂ ਰਹਿਤ ਨਿਸ਼ਕਾਮ ਹੋ ਕੇ ਯੁੱਧ ਕਰੇਗਾ ਉਹ ਮੁਕਤੀ ਦਾ ਅਧਿਕਾਰੀ ਬਣ ਜਾਏਗਾ।
ਲੜੇ ਜੰਗ ਤਿੰਨ ਨਿਸ਼ਚੈ ਪਾਇਓ,
ਤੇ ਇਸ ਤਰ੍ਹਾਂ ਨਿਸ਼ਚੈ ਪਾ ਲਿਆ ਸਾਰੇ ਸਿੰਘਾਂ ਨੇ, ਪੱਕਾ ਮਨ ਬਣਾ ਲਿਆ ਵੀ ਹੁਣ ਅੱਗੇ ਹੋ ਕੇ ਯੁੱਧ ਕਰਾਂਗੇ।
ਵੱਡੇ ਭਾਗ ਤੇ ਨਰ ਤਨ ਹੋਵਾ,
ਕਹਿੰਦੇ ਭਾਈ ਵੱਡੇ ਭਾਗ ਹੈ ਕਿ ਆ ਸਾਨੂੰ ਮਨੁੱਖਾ ਸਰੀਰ ਮਿਲ ਗਿਆ ਹੈ।
ਤਿੰਨ ਤੇ ਅਧਿਕ ਪ੍ਰਭੂ ਗੁਰ ਜੋਵਾ,
ਤੇ ਉਸ ਤੋਂ ਹੋਰ ਵੱਡੇ ਭਾਗ ਹੈ ਕਿ ਮਨੁੱਖਾ ਜਨਮ ਦੇ ਵਿੱਚ ਆ ਕੇ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਹੋਈ ਹੈ, और सतगुरु पातशाह महाराज दे रोज दर्शन करदे हां।
पुन अधकाए सो अमृत लीना।
इहदे प्यारे सिंघो उस तों होर वड्डे भाग ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਰਹਿੰਦਿਆਂ ਰਹਿੰਦਿਆਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਅੰਮ੍ਰਿਤ ਧਾਰੀ ਸਿੰਘ ਸੱਜ ਗਏ ਹਾਂ।
ਗੁਰਬਾਣੀ ਮੈਂ ਨਿਜ ਮਨ ਭੀਨਾ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਕਿਰਪਾ ਦਾ ਸਦਕਾ ਗੁਰੂ ਕੀ ਬਾਣੀ ਦੇ ਵਿੱਚ ਹੁਣ ਮਨ ਭਿਜਿਆ ਰਹਿੰਦਾ ਹੈ।
ਅਸਪਦ ਪਾਏ ਖੋਏ ਨਹਿ ਦਹਿ।
ਕਹਿੰਦੇ ਐਸੀ ਪਦਵੀ ਪ੍ਰਾਪਤ ਕੀਤੀ ਹੈ ਬਾਣੀ ਪੜਨ ਵਾਲੀ ਅੰਮ੍ਰਿਤ ਧਾਰੀਆਂ ਵਾਲੀ, ਹੁਣ ਇਹ ਜਿਹੜੀ ਪਦਵੀ ਆ ਉਹ ਗਵਾ ਨੀ ਦੇਣੀ ਚਾਹੀਦੀ।
ਕਿਉਂ ਨਾ ਸਫਲ ਗੁਰ ਢਿੱਗ ਕਰ ਲੈ ਹੈ।
ਕਹਿੰਦੇ ਇਹ ਮੌਕਾ ਹੈ ਆਪਣੇ ਆਪ ਨੂੰ ਸਫਲ ਕਰਨ ਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਮੰਨ ਕੇ ਯੁੱਧ ਕਰਕੇ ਕਿਉਂ ਨਾ ਜ਼ਿੰਦਗੀ ਨੂੰ ਸਫਲ ਕਰ ਲਈਏ।
ਦਸ ਦਿਨ ਅਪਰ ਜੀਏ ਕਿਆ ਹੋਏ।
ਸਿੰਘ ਆਪਸ ਦੇ ਵਿੱਚ ਕਹਿੰਦੇ ਨੇ ਵੀ ਜੇ ਦਸ ਦਿਨ ਹੋਰ ਵੀ ਜ਼ਿੰਦਗੀ ਜਿਉਂ ਲਵਾਂਗੇ, ਕੁਝ ਸਾਲ ਮਹੀਨੇ ਹੋਰ ਜਿਉਂਦੇ ਰਹਿ ਗਏ, ਫਿਰ ਕੀ ਹੋ ਜਾਵੇਗਾ।
ਐਸੋ ਲਾਭ ਤਜੇ ਨਹਿ ਕੋਈ।
ਕਹਿੰਦੇ ਆ ਤੇ ਵੱਡੇ ਲਾਭ ਦੀ ਗੱਲ ਹੈ ਕਿ ਸ਼ਹੀਦੀਆਂ ਦੇਣ ਦਾ ਮੌਕਾ ਆਇਆ, ਇਹ ਮੌਕਾ ਗਵਾਉਣਾ ਨੀ ਚਾਹੀਦਾ, ਲਾਭ ਛੱਡਣਾ ਨੀ ਚਾਹੀਦਾ ਹੈ।
ਇਸ ਪ੍ਰਕਾਰ ਆਪਸ ਕੇ ਮਾਹੇ।
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਆਪਸ ਵਿੱਚ
ਕਹੇ ਖਾਲਸਾ ਸੁਨਹਿ ਉਮਾਹੇ।
ਬਹੁਤ ਉਤਸ਼ਾਹ ਚਾਓ ਦੇ ਨਾਲ ਖਾਲਸੇ ਇੱਕ ਦੂਜੇ ਨੂੰ ਕਹਿੰਦੇ ਤੇ ਸੁਣਦੇ ਹਨ।
ਸ਼ਸਤਰਨ ਕੀ ਤਿਆਰੀ ਸਭ ਕਰੇ।
ਇਸ ਦੇ ਨਾਲ ਨਾਲ ਸਾਰੇ ਆਪੋ ਆਪਣੇ ਸ਼ਸਤਰਾਂ ਦੀ ਤਿਆਰੀ ਕਰ ਰਹੇ ਹਨ।
ਕਰਨ ਖੜਗ ਖਰਸਾਨ ਤਰੇ।
ਜਿਹੜੇ ਵੱਡੇ ਵੱਡੇ ਤੇਗੇ ਗਾਤਰੇ ਵਿੱਚ ਪਾਏ ਹੋਏ ਹੈ ਉਹਨਾਂ ਤੇਗਿਆਂ ਨੂੰ ਸਾਨ ਦੇ ਉੱਪਰ ਲਾ ਕੇ ਤਿੱਖੇ ਕਰ ਰਹੇ ਹਨ।
ਤੀਸ਼ਨ ਬਾੜ ਲਾਏ ਕਰ ਰੱਖੇ।
ਔਰ ਤਿੱਖੀ ਧਾਰ ਲਾ ਕੇ ਇਹਨਾਂ ਨੇ ਤਲਵਾਰਾਂ ਅਤੇ ਤੇਗਿਆਂ ਨੂੰ ਰੱਖ ਲਿਆ ਹੈ।
ਰਿਪਕੇ ਅੰਗ ਹਤਨ ਅਭਿਲਾਖੇ।
ਚਿੱਤ ਦੇ ਵਿੱਚ ਇੱਛਾ ਹੈ ਕਿ ਜਦੋਂ ਵੈਰੀ ਆਵੇਗਾ ਇਹਨਾਂ ਤੇਗਿਆਂ ਤੇ ਤਲਵਾਰਾਂ ਨਾਲ ਵੈਰੀਆਂ ਦੇ ਅੰਗ ਵੱਢ ਵੱਢ ਕੇ ਸੁੱਟ ਦਿਆਂਗੇ।
ਤੋੜੇ ਆਦਿਕ ਤਿਆਰ ਤੁਫੰਗ।
ਬਹੁਤ ਸਾਰੇ ਸੂਰਮਿਆਂ ਨੇ ਬੰਦੂਕਾਂ ਤਿਆਰ ਕੀਤੀਆਂ ਨੇ, ਬਹੁਤ ਸਾਰੇ ਤੋੜੇ ਲੈ ਲਏ ਹਨ।
ਤੀਰਨ ਖਰਤੇ ਭਰੇ ਨਿਖੰਗ।
ਜਿਹੜੇ ਤੀਰ ਅੰਦਾਜੀ ਵਾਲੇ ਸੂਰਮੇ ਹੈ ਉਹਨਾਂ ਨੇ ਸਾਧ ਸੰਗਤ ਜੀ ਉਹ ਚੰਗੇ ਚੰਗੇ ਧਨਖ ਉਠਾ ਲਏ ਹੈ ਤੇ ਤੀਰਾਂ ਦੇ ਨਾਲ ਪੱਥਿਆਂ ਨੂੰ ਭਰਨ ਲੱਗ ਗਏ ਹਨ।
ਖਰ ਤੋਮਰ ਕੀ ਅਨੀਕਰੰਤੇ।
ਜਿਹੜੇ ਨੇਜੇਬਾਜ਼ੀ ਵਾਲੇ ਸੂਰਮੇ ਹੈ, ਜਿਹੜੇ ਨੇਜਾ ਬਹੁਤ ਸਿਆਣਪ ਦੇ ਨਾਲ ਯੁੱਧ ਭੂਮੀ ਵਿੱਚ ਚਲਾਉਂਦੇ ਹੈ ਕਿ ਵੈਰੀ ਨੂੰ ਪਰਾਉਣ ਲੱਗੇ ਦੇਰ ਨਹੀਂ ਲਾਉਂਦੇ, ਉਹ ਸੂਰਮੇ ਆਪੋ ਆਪਣੇ ਨੇਜੇ ਤਿਆਰ ਕਰਨ ਲੱਗੇ ਹੈ ਤੇ ਨੇਜਿਆਂ ਦੀਆਂ ਜਿਹੜੀਆਂ ਚੋਬਾਂ ਨੇ ਭਾਵ ਨੇਜੇ ਤਿੱਖੇ ਕਰ ਲਏ ਹਨ ਧਾਰਾਂ ਲਾ ਕੇ।
ਸੇਲੇ ਭਾਲੇ ਚੱਕਰ ਤਰਨ ਤੇ।
ਇਹ ਬਹੁਤ ਸਾਰੇ ਸੂਰਮੇ ਸੇਲੇ ਭਾਲੇ ਲੈ ਰਹੇ ਹੈ ਔਰ ਕਈਆਂ ਨੇ ਆਪਣੇ ਦਸਤਾਰਿਆਂ ਦੇ ਉੱਪਰ ਦੀ ਚੱਕਰ ਪਾ ਲਏ ਹੈ ਵੀ ਜੇ ਵੈਰੀ ਦੇ ਉੱਪਰ ਹਮਲਾ ਕਰਨ ਦੀ ਲੋੜ ਪਵੇ ਚੱਕਰ ਦੇ ਨਾਲ ਆਪਣੀ ਦਸਤਾਰ ਤੋਂ ਚੱਕਰ ਲਾ ਕੇ ਘੁੰਮਾ ਦਿੱਤਾ ਜਾਏ।
ਵਿਸ਼ੂਏ ਪੇਸ਼ ਕਬਜ਼ ਜਮ ਧਰ ਧਰ।
ਤੇ ਬਹੁਤ ਸਾਰੇ ਸੂਰਮਿਆਂ ਨੇ ਆਪਣੀ ਪੇਟੀ ਦੇ ਵਿੱਚ ਪੇਸ਼ ਕਬਜ਼ ਕਟਾਰਾਂ ਆਦਿ ਪਹਿਨ ਲਈਆਂ ਨੇ, ਜੋ ਵਿਸ਼ੂਏ ਦੇ ਸਮਾਨ ਡੰਗ ਮਾਰਨ ਵਾਲੀਆਂ ਨੇ, ਕਟਾਰਾਂ ਪੇਸ਼ ਕਬਜ਼ ਇਹ ਸਾਰੇ ਸ਼ਸਤਰ ਸਜਾ ਲਏ ਹਨ।
ਅਲਪ ਤਮਾਚੇ ਤਜਵੇ ਭਰ ਭਰ।
ਤੇ ਫਿਰ ਛੱਡਣ ਵਾਸਤੇ ਛੋਟੇ ਤਮਾਚੇ ਪਿਸਤੌਲ ਆਦਿ ਬਰੂਦ ਦੇ ਨਾਲ ਭਰ ਭਰ ਕੇ ਰੱਖੇ ਹੋਏ ਹੈ।
ਸੁੰਦਰ ਸਿਪਰਨ ਧਰੇ ਬਣਾਏ।
ਉਹਦੇ ਸੋਹਣੀਆਂ ਸੋਹਣੀਆਂ ਸਾਧ ਸੰਗਤ ਜੀ ਉਹ ਢਾਲਾਂ ਉਹ ਸਵਾਰ ਕੇ ਰੱਖੀਆਂ ਹੋਈਆਂ ਹਨ।
ਗਮਨੇ ਬਾਹਰ ਸ਼ਸਤਰ ਲਗਾਏ।
ਇਸ ਤਰ੍ਹਾਂ ਸੂਰਮੇ ਸਾਧ ਸੰਗਤ ਜੀ ਉਹ ਆਪਣੇ ਆਪਣੇ ਤੰਬੂਆਂ ਦੇ ਵਿੱਚੋਂ ਸ਼ਸਤਰ ਸਜਾ ਕੇ ਫਿਰ ਤਿਆਰ ਪਰ ਤਿਆਰ ਹੋ ਕੇ ਤੰਬੂਆਂ ਤੋਂ ਬਾਹਰ ਨਿਕਲੇ।
ਅੰਚ ਹੈ ਚਾਪ ਕਠੋਰ ਸੈ ਜੋਰ।
ਜਿਨ੍ਹਾਂ ਦੇ ਹੱਥ ਵਿੱਚ ਧਨੁਖ ਹੈ ਕਰੜੇ, ਉਹ ਆਪਣੇ ਹੱਥ ਵਿੱਚ ਧਨਕ ਨੂੰ ਫੜ ਕੇ ਤੰਦੇ ਖਿੱਚਦੇ ਹੈ, ਜ਼ੋਰ ਦੇ ਨਾਲ ਪਰਖਦੇ ਹੈ ਵੀ ਇਹ ਧਨਖ ਜਿਹੜਾ ਯੁੱਧ ਭੂਮੀ ਦੇ ਵਿੱਚ ਟੁੱਟ ਨਾ ਜਾਵੇ, ਇਹਦੀ ਤੰਦੀ ਦੇ ਵਿੱਚ ਕਿੰਨਾ ਕੁ ਬਲ ਹੈ, ਇਹਦੇ ਨਾਲ ਛੱਡਿਆ ਹੋਇਆ ਤੀਰ ਕਿੰਨੀ ਦੂਰ ਜਾਵੇਗਾ, ਉਹ ਸੂਰਮੇ ਸਾਰੇ ਪਰਖ ਕਰ ਰਹੇ ਹਨ।
ਤਿਆਗ ਹੈ ਤੀਰ ਨਿਸ਼ਾਨੇ ਜ਼ੋਰ।
ਅਤੇ ਜ਼ੋਰ ਲਾ ਲਾ ਕਰਕੇ ਫਿਰ ਤੀਰ ਨਿਸ਼ਾਨੇ ਲਾ ਕਰਕੇ ਵੇਖਦੇ ਹੈ ਵੀ ਤੀਰ ਨਿਸ਼ਾਨੇ ਉੱਪਰ ਕਿੰਨੀ ਦੂਰ ਜਾ ਕੇ ਲੱਗਦਾ ਹੈ।
ਸਤਿਗੁਰ ਅੰਨ ਕਿਤਕ ਮੰਗਵਾਏ।
ਉਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ, ਅੰਤਰਜਾਮੇ ਸਤਿਗੁਰੂ ਜਾਣਦੇ ਹੈ ਵੀ ਤੁਰਕਾਂ ਦੀਆਂ ਪਹਾੜੀਆਂ ਦੀਆਂ ਇੰਨੀਆਂ ਫੌਜਾਂ ਆ ਰਹੀਆਂ ਨੇ ਤੇ ਬਹੁਤ ਲੰਮਾ ਸਮਾਂ ਕਿਲੇ ਦੇ ਅੰਦਰ ਅੰਨ ਨਹੀਂ ਆਵੇਗਾ। ਇਹ ਸਾਰਾ ਕੁਝ ਧਿਆਨ ਵਿੱਚ ਰੱਖਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਨੇ ਬਹੁਤ ਸਾਰਾ ਅੰਨ ਮੰਗਾ ਲਿਆ ਹੈ।
ਨਿਜ ਦੁਰਗਨ ਮੈਂ ਰੱਖ ਸਮੁਦਾਏ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿਲੇ ਬਣਾਏ ਹੋਏ ਸਨ। ਆਨੰਦਗੜ੍ਹ ਵੱਡਾ ਕਿਲਾ ਸੀ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਰਹਿਸ਼ ਹੁੰਦੀ ਸੀ। ਇਸੇ ਤਰ੍ਹਾਂ ਕਿਲਾ ਫਤਿਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਇਹਨਾਂ ਸਾਰੇ ਕਿਲਿਆਂ ਦੇ ਵਿੱਚ ਅੰਨ ਆਦਿ ਇਕੱਤਰ ਕਰ ਲਿਆ ਹੈ।
ਤੇਲ ਕ੍ਰਿਤ ਆਦਿ ਕਿਲੇ ਧਰੇ,
ਬਹੁਤ ਸਾਰਾ ਤੇਲ ਘਿਓ ਆਦਿ ਲੈ ਕੇ ਵੀ ਰੱਖ ਲਿਆ ਹੈ।
ਵਾਂਛਤ ਵਸਤ ਬਟੋਰਨ ਕਰੇ,
ਜੋ ਵੀ ਵਸਤੂਆਂ ਚਾਹੀਦੀਆਂ ਸੀ ਉਹ ਸਾਰੀਆਂ ਇਕੱਤਰ ਕਰ ਲਈਆਂ ਹਨ।
ਇਸ ਤੇ ਆਦਿ ਜਿੱਤ ਕਰਨ ਤਿਆਰੀ,
ਸਭ ਕੁਝ ਤੋਂ ਆਦਿ ਹੋਰ ਵੀ ਜੋ ਯੁੱਧ ਦੀ ਤਿਆਰੀ ਕਰਨੀ ਸੀ।
ਸ੍ਰੀ ਕਲੰਗੀ ਧਰ ਧਰਤ ਸੁਧਾਰੀ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪ ਕਹਿ ਕੇ ਉਹ ਸਾਰੀ ਤਿਆਰੀ ਕਰਵਾ ਰਹੇ ਨੇ।
ਲੱਗੇ ਦੀਵਾਨ ਖਾਲਸੇ ਕੇਰਾ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਦੀਵਾਨ ਲੱਗਦਾ ਹੈ ਜਿਸ ਦੇ ਵਿੱਚ ਖਾਲਸਾ ਫੌਜਾਂ ਆ ਕੇ ਸਜਦੀਆਂ ਹਨ।
ਲੜਨ ਹੇਤ ਟਿਗ ਪ੍ਰਾਪਤ ਹੇਰਾ,
ਯੁੱਧ ਕਰਨ ਵਾਸਤੇ ਸਾਰਿਆਂ ਦੇ ਚਿੱਤ ਵਿੱਚ ਚਾਓ ਹੈ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਦੀਵਾਨ ਵਿੱਚ ਸੂਰਮੇ ਪਹੁੰਚਦੇ ਹੈ।
ਉਪਦੇਸ਼ਤ ਰਣ ਮਹਿਮਾ ਕਹਿ ਕੇ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਯੁੱਧ ਭੂਮੀਆਂ ਦੇ ਕੀਤੇ ਹੋਏ ਜੋ ਪੁਰਾਣੇ ਯੁੱਧ ਹੈ ਉਹ ਸਾਰੀਆਂ ਕਥਾਵਾਂ ਕਹਿ ਕਹਿ ਕੇ ਪਾਤਸ਼ਾਹ ਸੂਰਮਿਆਂ ਨੂੰ ਉਪਦੇਸ਼ ਦੇ ਰਹੇ ਹੈ ਵੀ ਪੁਰਾਣੇ ਸਮੇਂ ਵਿੱਚ ਯੁੱਧ ਕਿਵੇਂ ਹੁੰਦੇ ਰਹੇ ਹੈ ਔਰ ਸੂਰਮਿਆਂ ਨੇ ਵੀਰ ਗਤੀ ਦੇ ਨਾਲ ਕਿਵੇਂ ਯੁੱਧ ਕੀਤਾ ਉਹ ਸਾਰੇ ਪ੍ਰਸੰਗ ਦਸ਼ਮੇਸ਼ ਪਿਤਾ ਜੀ ਸੁਣਾਉਂਦੇ ਹਨ।
ਲਹੋ ਸੁਜਸ ਪਾਵਨ ਕੋ ਮਹਿ ਮਹਿ,
ਨਾਲ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਬਚਨ ਹੁੰਦਾ ਭਾਈ ਇਸ ਧਰਤੀ ਦੇ ਉੱਪਰ ਯੁੱਧ ਕਰਕੇ ਧਰਮ ਦਾ ਮਹਾਨ ਪਵਿੱਤਰ ਸੋਹਣਾ ਜਸ ਪ੍ਰਾਪਤ ਕਰੋ।
ਹਿੰਦੂ ਤੁਰਕ ਸ਼ਤਰ ਨਿਜ ਲਹਿ ਲਹਿ,
ਜਿਹੜੇ ਹਿੰਦੂ ਤੇ ਤੁਰਕਾਂ ਦੀ ਫੌਜ ਵੈਰੀ ਬਣ ਕੇ ਚੜ ਕੇ ਆਏ ਹੈ ਇਹਨਾਂ ਨੂੰ ਵੇਖ ਵੇਖ ਕੇ ਨਿਸ਼ਾਨੇ ਲਾ ਕੇ ਨਾਸ਼ ਕਰ ਦਿਓ।
ਕਰੋ ਬਿਨਾਸ਼ ਅਯੁੱਧਨ ਗਹਿ ਗਹਿ,
ਜਿਹੜਾ ਵੀ ਕਿਸੇ ਦੇ ਕੋਲ ਹਥਿਆਰ ਹੈ ਸ਼ਸਤਰ ਹੈ ਆਪੋ ਆਪਣੇ ਹੱਥਾਂ ਵਿੱਚ ਸ਼ਸਤਰ ਫੜ ਫੜ ਕੇ ਇਹਨਾਂ ਦਾ ਨਾਸ਼ ਕਰ ਦਿਓ।
ਨਿਰਭੈ ਹੋਏ ਧੀਰਜ ਬਹੁ ਧਰ ਧਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਸੂਰਮੇ ਨਿਰਭੈ ਹੋ ਗਏ ਹੈ, ਚਿੱਤ ਦੇ ਵਿੱਚ ਧੀਰਜ ਹੌਸਲਾ ਬਣਿਆ ਹੋਇਆ ਹੈ।
ਉਰ ਉਤਸ਼ਾਹੋ ਆਪਣੇ ਕਰ ਕਰ,
ਆਪੋ ਆਪਣੇ ਚਿੱਤ ਵਿੱਚ ਬੜਾ ਚਾਓ ਉਤਸ਼ਾਹ ਧਾਰਨ ਕੀਤਾ ਹੋਇਆ।
ਆਪਣ ਆਪਣ ਮੋਰਚਨ ਪਰ ਥਿਰ ਥਿਰ,
ਸਾਰੇ ਸੂਰਮੇ ਸਤਿਗੁਰੂ ਪਾਤਸ਼ਾਹ ਮਹਾਰਾਜ ਤੋਂ ਆਗਿਆ ਲੈ ਕੇ ਉਪਦੇਸ਼ ਸੁਣ ਕੇ ਆਪੋ ਆਪਣੇ ਮੋਰਚਿਆਂ ਦੇ ਵਿੱਚ ਜਾ ਕੇ ਟਿਕ ਗਏ ਹਨ।
ਲਿਖਟ ਬਲੋਕ ਮਾਰੋ ਫਿਰ ਫਿਰ,
ਕਹਿੰਦੇ ਵੀ ਜਿਹੜਾ ਵੀ ਤੁਰਕ ਜਾਂ ਪਹਾੜੀਆ ਨੇੜੇ ਵੇਖੋ ਬਸ ਫਿਰ ਉਹਨੂੰ ਉਸੇ ਵੇਲੇ ਨਿਸ਼ਾਨਾ ਤੱਕ ਕੇ ਮਾਰ ਦਿਓ।
ਹਿੱਲਾ ਝਾਲ ਅਰਨ ਸੋ ਅਰ ਅਰ,
ਆਪਸ ਦੇ ਵਿੱਚ ਗੱਲਾਂ ਕਰਦੇ ਆ ਵੀ ਜਦੋਂ ਫੌਜੀ ਆ ਕੇ ਤੁਰਕ ਤੇ ਪਹਾੜੀਏ ਸਾਡੇ ਉੱਪਰ ਹਮਲਾ ਕਰਨਗੇ ਉਹਨਾਂ ਦਾ ਹੱਲਾ ਝੱਲਣਾ ਹੈ ਅੱਗੇ ਅੜ ਅੜ ਕੇ, ਐਵੇਂ ਪਿਛਾਂ ਨੂੰ ਪੈਰ ਨਹੀਂ ਹੋਣ ਦੇਣਾ।
ਇੱਕ ਹੈ ਤੁਮਹੇ ਭਾਗੇ ਹੈਗੇ ਡਰ ਡਰ,
ਸਿੰਘ ਕਹਿੰਦੇ ਆ ਪਿਆਰਿਓ ਜਦੋਂ ਤੁਸੀਂ ਆਪਣਾ ਪੈਰ ਅੱਗੇ ਵਧਾ ਕੇ ਯੁੱਧ ਕੀਤਾ ਨਾ ਤੁਰਕ ਤੇ ਪਹਾੜੀਏ ਜਿਹੜੇ ਹੁਣ ਬੜੇ ਚਾਓ ਨਾਲ ਆ ਰਹੇ ਹੈ ਉਹ ਤੁਹਾਡੇ ਵੀਰ ਰਸ ਨੂੰ ਵੇਖ ਕੇ ਪਿਛਾਂ ਮੁੜ ਜਾਣਗੇ।
ਘਣੀ ਮਾਰ ਕਰੀਆਂ ਹੈ ਰਣ ਲੜ ਲੜ,
ਹੁਣ ਯੁੱਧ ਭੂਮੀ ਦੇ ਵਿੱਚ ਲੜ ਲੜ ਕੇ ਧਣੀ ਪਹਾੜੀ ਮਾਰ ਮਚਾਉਣਾ ਕਰਿਓ।
ਜਿਸ ਤੇ ਪੈ ਧਰ ਕੰਪੈ ਥਰ ਥਰ,
ਕਰਕੇ ਤੁਹਾਡੇ ਵੀਰ ਰਸ ਨੂੰ ਵੇਖ ਕੇ ਤੁਹਾਡੀ ਸੂਰਮਤਾਈ ਨੂੰ ਤੱਕ ਕੇ ਬੈਰੀ ਜਿਹੜਾ ਉਹ ਥਰ ਥਰ ਕਰਕੇ ਕੰਬੇ।
ਇਸ ਪ੍ਰਕਾਰ ਲਰਬੇ ਹੋਏ ਤਿਆਰ,
ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸੂਰਮੇ ਯੁੱਧ ਕਰਨ ਵਾਸਤੇ ਪਹਿਲੇ ਤਿਆਰ ਹੋਏ ਬੈਠੇ ਹਨ।
ਕਰਹਿ ਪਰੀਖਣ ਮੰਡਹਿਰਾਰ,
ਉਡੀਕ ਕਰਦੇ ਆ ਵੀ ਜਿਹੜੀਆਂ ਫੌਜਾਂ ਲਾਹੌਰ ਤੋਂ ਚੱਲੀਆਂ ਜਾਂ ਸਰਹੰਦ ਤੋਂ ਚੱਲੀਆਂ ਹੋਈਆਂ ਉਧਰੋਂ ਪਹਾੜੀ ਰਾਜੇ ਆਪਣੀਆਂ ਫੌਜਾਂ ਨੂੰ ਤਿਆਰ ਕਰੀ ਬੈਠੇ ਉਹ ਸਾਡੇ ਨੇੜੇ ਤਾਂ ਆ ਕੇ ਵੇਖਣ ਵੀ ਖਾਲਸੇ ਦੇ ਹੱਥ ਕੈਸੇ ਕਰਾ ਰਹੇ ਹੈ।
ਧੰਨ ਖਾਲਸਾ ਸਤਿਗੁਰ ਸਾਚਾ,
ਤੇ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਜਿਹੜਾ ਖਾਲਸਾ ਪੰਥ ਹੈ ਨਾ ਉਹ ਧੰਨਤਾ ਯੋਗ ਹੈ।
ਰਸ ਉਤਸ਼ਾਹ ਵਿਖੇ ਚਿੱਤ ਰਚਾ,
ਜਿਨ੍ਹਾਂ ਦਾ ਚਿੱਤ ਉਤਸ਼ਾਹ ਰਸ ਦੇ ਵਿੱਚ ਰਚਿਆ ਹੋਇਆ ਚਿੱਤ ਵਿੱਚ ਚਾਉ ਹੈ ਕਿ ਯੁੱਧ ਕਰਾਂਗੇ।
ਆਪ ਅਲਪ ਸਤਰ ਸੰਬੰਧ ਆਏ,
ਭਾਵੇਂ ਸਿੰਘ ਇਹ ਵੀ ਜਾਣਦੇ ਆ ਅਸੀਂ ਬਹੁਤ ਘੱਟ ਹੈ ਤੇ ਜਿਹੜਾ ਬੈਰੀ ਚੜ ਕੇ ਆ ਰਿਹਾ ਉਹ ਬਹੁ ਗਿਣਤੀ ਵਿੱਚ ਹੈ।
ਸਭ ਜਗ ਕੇ ਪਟ ਕੀਨ ਚੜਾਏ,
ਸਾਰੇ ਜਗਤ ਦੇ ਸੂਰਮੇ ਚੜਾਈ ਕਰਕੇ ਆ ਰਹੇ ਆ ਅਨੰਦਪੁਰ ਸਾਹਿਬ ਦੇ ਉੱਪਰ।
ਤੋ ਅਨੰਦਿਤ ਨਹਿ ਦੁਚਤਾਏ,
ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਭ ਕੁਝ ਜਾਣਦੇ ਆ ਕਿ ਤੇ ਸਾਰਾ ਮੁਲਕ ਚੜ ਕੇ ਆ ਰਿਹਾ ਪਰ ਖਾਲਸੇ ਦੇ ਅੰਦਰ ਕੋਈ ਡਰ ਨਹੀਂ, ਖਾਲਸਾ ਆਨੰਦ ਦੇ ਸਹਿਤ ਹੈ, ਕੋਈ ਚਿੰਤਾ ਫਿਕਰ ਨਹੀਂ ਹੈ।
ਸਾਵਧਾਨ ਪੇ ਹੋਤ ਲੜਾਈ,
ਲੜਾਈ ਯੁੱਧ ਕਰਨ ਵਾਸਤੇ ਸਭ ਸਾਵਧਾਨ ਤਿਆਰ ਬਰ ਤਿਆਰ ਬੈਠੇ ਹਨ।
ਦੋਹਰਾ ਪੁਰ ਸਰਹੰਦ ਤੇ ਚੜ ਚੱਲਿਓ,
ਉਧਰ ਸਰਹੰਦ ਸ਼ਹਿਰ ਤੋਂ ਜੋ ਵਜੀਦ ਖਾਂ ਦੀਆਂ ਫੌਜਾਂ ਨੇ ਉਹ ਚੜ ਕੇ ਚੱਲ ਪਈਆਂ ਹਨ।
ਲਸ਼ਕਰ ਵੱਡੋ ਬਟੋਰ,
ਇਸ ਵਜੀਦੇ ਨੇ ਬਹੁਤ ਵੱਡਾ ਲਸ਼ਕਰ ਇਕੱਠਾ ਕੀਤਾ ਹੋਇਆ।
ਖਾਨ ਵਜੀਦਾ ਕ੍ਰੋਧ ਕੈ,
ਬੜਾ ਕ੍ਰੋਧ ਕਰਕੇ ਇਹ ਵਜੀਦਾ ਖਾਨ
ਗਮਨ ਅਨੰਦਪੁਰ ਔਰ
ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਿਆ ਹੈ।
ਚੌਪਾਈ ਸੰਗ 450,
450 ਇਸ ਦੇ ਨਾਲ ਨਗਾਰੇ ਵਜਾਉਣ ਵਾਲੇ ਨਗਾਰਚੀ ਹਨ।
ਵਜੇ ਨਗਾਰੇ ਧੁਨ ਵਡਤਾਸ,
ਇੰਨੇ ਨਗਾਰਚੀ ਨਗਾਰੇ ਵਜਾਉਣ ਵਾਸਤੇ ਲਾਏ ਹੋਣ, ਫਿਰ ਚਾਰੇ ਪਾਸੇ ਵੱਡੀ ਧੁਨ ਉੱਠ ਪਈ ਹੈ ਨਗਾਰੇ ਵੱਜਣ ਦੀ।
ਇਤਨੇ ਹੀ ਨਿਸ਼ਾਨ ਫਹਿਰਾਏ,
ਤਕਰੀਬਨ ਇੰਨੇ ਹੀ ਇਸ ਦੀਆਂ ਫੌਜਾਂ ਦੇ ਵਿੱਚ ਨਿਸ਼ਾਨ ਝੂਲ ਰਹੇ ਹੈ। ਹੈਦਰੀ ਰੰਗ ਹੈ ਔਰ ਜੈ ਅਲੀ ਕਰਦੀਆਂ ਇਹ ਫੌਜਾਂ ਆ ਰਹੀਆਂ ਹਨ।
ਨਿਜ ਨਿਜ ਮਿਸਲਨ ਅਗਰ ਚਲਾਏ,
ਉਹ ਆਪਣੀਆਂ ਮਿਸਲਾਂ ਦੇ ਅੱਗੇ ਇਹਨਾਂ ਨੇ ਨਗਾਰੇ ਵਾਲਾ ਲਾਇਆ ਹੋਇਆ ਔਰ ਨਿਸ਼ਾਨ ਚ ਆ ਰਹੇ ਹਨ।
ਪੈਦਲ ਚਲਤ ਤੁਫੰਗ ਸੰਭਾਰੇ,
ਬਹੁਤ ਸਾਰੇ ਸਿਪਾਹੀ ਫੌਜਾਂ ਪੈਦਲ ਚੱਲ ਰਹੀਆਂ ਨੇ, ਹੱਥਾਂ ਵਿੱਚ ਬੰਦੂਕਾਂ ਸੰਭਾਲੀਆਂ ਹੋਈਆਂ ਹਨ।
ਤਿਆਰ ਤੁਰੰਗਮ ਪਰ ਅਸਵਾਰੇ,
ਜਿਹੜੀਆਂ ਘੋੜ ਸਵਾਰ ਫੌਜਾਂ ਨੇ ਉਹ ਤਿਆਰ ਪਰ ਤਿਆਰ ਹੋ ਕੇ ਘੋੜਾਂ ਤੇ ਸਵਾਰ ਹਨ।
ਤੋਪੇ ਚਲੀ ਅਨੇਕ ਪ੍ਰਕਾਰੀ,
ਔਰ ਸਾਧ ਸੰਗਤ ਜੀ ਉਹ ਇਹਨਾਂ ਫੌਜਾਂ ਦੇ ਵਿੱਚ ਪਹਿਲਾਂ ਹੀ ਤੋਪਾਂ ਚੱਲ ਰਹੀਆਂ, ਪਹਿਲਾਂ ਹੀ ਚਲਾਏ ਜਾਂਦੇ ਆ ਚਾਅ ਦੇ ਨਾਲ ਵੀ ਇੰਨੀਆਂ ਸਾਡੇ ਕੋਲ ਫੌਜਾਂ ਨੇ, ਇੰਨਾ ਗੋਲੀ ਬਰੂਦ ਹੈ, ਅਸੀਂ ਗੁਰੂ ਕੇ ਸਿੰਘਾਂ ਨੂੰ ਕੀ ਜਾਣਦੇ ਆ, ਇਸ ਦੇ ਜਾਂਦੇ ਹੀ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲੈਣਾ ਹੈ।
ਉਮਡਿਓ ਦਲ ਜਲ ਸਮ ਬਹੁ ਬਾਰੀ,
ਇਸ ਤਰ੍ਹਾਂ ਬਹੁਤ ਸਾਰੀਆਂ ਫੌਜਾਂ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਆ ਰਹੀਆਂ ਹਨ।
ਦੁੰਦਵ ਵਜੈ ਪਟਹਿ ਸ਼ਰਨਾਈ,
ਬਹੁਤ ਸਾਰੀਆਂ ਸ਼ਰਨਾਈਆਂ ਛੋਟੇ ਨਗਾਰੇ ਵੱਡੇ ਨਗਾਰੇ ਵੱਜ ਰਹੇ ਹਨ।
ਰਣ ਸਿੰਘੇ ਵਾਜੇ ਹੈ ਸਮੁਦਾਈ,
ਫੌਜਾਂ ਦੇ ਵਿੱਚ ਬਹੁਤ ਸਾਰੇ ਰਣ ਸਿੰਘੇ ਵੱਜ ਰਹੇ ਹਨ।
ਮਹਾ ਕੁਲਾਹਲ ਚਾਲਤ ਹੋਵਾ,
ਜਦੋਂ ਇਹ ਫੌਜਾਂ ਚੱਲ ਰਹੀਆਂ ਨੇ ਤੁਰਕਾਨੀ ਵਜ਼ੀਰ ਖਾਂ ਦੀਆਂ ਫੌਜਾਂ ਨੇ ਤਾਂ ਬੜਾ ਭਾਰੀ ਚਾਰੇ ਪਾਸੇ ਰੌਲਾ ਪੈਂਦਾ।
ਉਡੇ ਧੂਲ ਨੈ ਸੂਰਜ ਜੋਵਾ,
ਧੂੜ ਉੱਡ ਰਹੀ ਹੈ ਸੂਰਜ ਦਿਖਾਈ ਨਹੀਂ ਦਿੰਦਾ।
ਕਹਿ ਘਨ ਘਟਾ ਵਿਥਰ ਕਰ ਚਾਲੀ,
ਪਰ ਇਉਂ ਸਮਝ ਲਓ ਕਿ ਬਦਲ ਦੀਆਂ ਘਟਾਂ ਉਮੜ ਕੇ ਚੱਲ ਪਈਆਂ ਹਨ। ਜਿਵੇਂ ਕਾਲੀਆਂ ਘਟਾਂ ਹੁੰਦੀਆਂ ਕਾਲੇ ਪੀਲੇ ਤੁਰਕ ਚੜੇ ਆਉਂਦੇ ਆ।
ਸ਼ਸਤਰ ਦਮੰਕਤ ਛਟਾ ਵਿਸਾਲੀ,
ਇਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਜਿਹੜੇ ਸ਼ਸਤਰ ਚਮਕਦੇ ਆ ਉਹ ਇਸ ਤਰ੍ਹਾਂ ਨੇ ਜਿਵੇਂ ਬਿਜਲੀ ਚਮਕਦੀ ਹੋਵੇ।
ਵੱਡੋ ਰੌਰ ਭਾ ਮਾਰਗ ਮਾਹੀ,
ਭੂਮੀ ਦੇ ਵਿੱਚ ਬੜਾ ਭਾਰੀ ਰੌਲਾ ਪੈ ਗਿਆ ਹੈ।
ਕਹੀ ਬਾਤ ਸੁਣ ਜਤ ਕੁਛ ਨਾਹੀ,
ਕਿਸੇ ਦੀ ਕਹੀ ਹੋਈ ਗੱਲ ਸੁਣਾਈ ਨਹੀਂ ਦਿੰਦੀ। ਇਉਂ ਤੁਰਕਾਂ ਦੀਆਂ ਫੌਜਾਂ ਸਰਹੰਦ ਤੋਂ ਚੜ ਕੇ ਆ ਰਹੀਆਂ ਨੇ। ਅਗਲਾ ਪ੍ਰਸੰਗ ਆਪਣੇ ਕੱਲ ਦੇ ਦੀਵਾਨ ਵਿੱਚ ਸਰਵਣ ਕਰਨਾ। ਕਥਾ ਦੇ ਸਮੇਂ ਦੀ ਸਮਾਪਤੀ ਹੈ। ਦਸ ਪਾਸੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਆਪਨੇ ਖਿਮਾ ਕਰ ਦੇਣਾ ਸਤਸੰਗੀਓ। ਹੁਣ ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਨਕੋਦਰ ਵਾਲਿਆਂ ਦਾ ਢਾਡੀ ਜਥਾ ਆਪ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਣਾਂ ਵਿੱਚ ਜੋੜੇਗਾ। ਆਓ ਢਾਡੀ ਵਾਰਾਂ ਇਸ ਜਥੇ ਪਾਸੋਂ ਸਰਵਣ ਕਰੀਏ ਜੀ।
ਕਹਿ ਕਨ ਕਟਾ ਵਿਥਰ ਕਰ ਚਾਲੀ, ਸ਼ਸਤਰ ਦਮੰਕਤ ਛਟਾ ਵਿਸਾਲੀ, ਵੱਡੋ ਰੌਰ ਪਾ ਮਾਰਗ ਮਾਹੀ, ਕਹੀ ਬਾਤ ਸੁਣ ਜਤ ਕੁਛ ਨਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।